ਲੁਕੋ ਲਿਆ ਕਰਦੀ ਹੈ। ਫਿਰ ਉਸ ਧੂੜੀ ਨੂੰ مٹی کٹھے نوں جے اسی طریقے سے لا دیتا جاوے, اس لال دی آبا, اس دی مہتا, اس دی چمک دمکوں میں پرکٹ ہو جاندی. اسی طرح من جو ہے دکھ سکھ انوبھو کرتا آلہ ہے, دکھاں سکھاں نوں انوبھو کرن والی چیز جس میں اندر یہی ہے. اس دے اوپر جدوں دنیا دے مظاہراں گانا سنیاں کر کے شانتی گھبراہٹ انہوں کا کارن دکھ یہ غلبہ آپ پہنتا ہے, ستسنگ پہنچ کے اپنا چت ہری جس دے وچ لگا کے اس نوں دور کر کے شانت انوبھو کرتا ہے. سدے گرو جی نے کیا شانت کتنے نہیں شانت لگو کے نام کی چلیاں کرواتے ہیں. شانت نہ ہوئے جی بنا ہر نام, شانت ہوئے کت ود من کیرے. دنیا دے کتنے پدارتھ سب کچھ ہی ہوئے, گرو جی فرماندے ہن ہری نام تو بنا شانت نہیں آ رہی, بلکہ واحگرو دے بھجن تو بنا اس نوں گندگی دا کیڑا دسے. سویوں کر کے اس دے من اس دی دشیا نے شانت, شانتی ہے واحگرو دے بھجن وچ ہے. شانتی نام تو بنا نہ ہووے تیرج نہ آوے جس Thank you. जिसकी शादी होंगी है उसकी राणी ने पेक्या वालों बड़ा बेकीमत हार मिलता है जिसकी बहुत ज्यादा कीमत उसने हर वक्त अपने गल विच पहन के रखती है, किसी वक्त उसका विसार नहीं करती। इसी तरह कुछ समा गुजर गया। एक दिन उसने उस हार नूं किते गल विचों ला के बार खूंटी ते टंग दिता और भुल जांदी है। उसने उठाउणा इल दी निगाह बड़ी तेज मन्नी है, दूरों बहुत उच्चा उड़दा इल जानवर जो है, निगाह उसकी बहुत तेज है। दूरों उसकी निगाह वह हार दिसिया, उसने जूं चपटा मारिया, चपटा मार के उस हार नूं अपने पंजां विच पकड़ के ले जांदी। उसका आलना एक बोर्ड के दरख्त ते एक जंगल रोही विच छप्पड़ के किनारे सी, जो दरख्त उहदे उपर सी। उस हार नूं उस किल ने उसके जाके रख दिता, जिसके विचों थोड़ा जा हिस्सा उसका आलने तो नीचे लटका रहा, जिसका अक्स वो छप्पड़ विच टिके साफ पानी विच प्रतीत हुंदा सी। कुछ समय गुजरे तो बाद उस महाराणी नूं ख्याल आया, ओ मेरा गला सुन्या जाए, हार किधर गया। ढूंढ करनी शुरू की, इधर उधर ढूंढिया पर कितों ना लभ्या। अखीर चित नूं बड़ा शोक होया, जिस वस्तु विच मोह होवे प्यार होवे वह गवाच जे, इधर उधर हो जे मन नूं वसी शोक। शोक होण दे कारण शोक गाह दे विच मैले वेश दे विच मैले कपड़े पहन के चले जाते, राजा महाराज के घर विच एक है जो थां बने होंदे सन जिन्हों शोक गाह कहिंदे सन। जे कोई दुख तकलीफ कष्ट राणी नूं होना उत्थे पुछी मंजी ते जा पैणा, राजा ने आके पुछना की दुख है, उसने दसना है दुख है, राजा ने निवृत्त करन दी कोशिश करनी। तो इसी तरह वह शोक गाह विच जब पहुंची, बारों राजा आया, पुछण तो पता लगा महाराणी तां शोक गाह विच है। उत्थे पहुंचिया, की कारण, की दुख है, की तकलीफ है, की कष्ट है। ਕਹਿਣ ਲੱਗੀ ਉਹ ਹਾਰ ਜਿਹੜਾ ਮੈਨੂੰ ਪੇਕਿਆਂ ਵੱਲੋਂ ਮਿਲਿਆ ਸੀ ਪਤਾ ਨਹੀਂ ਕਿੱਧਰ ਗੁਆਚ ਗਿਆ। ਢੂੰਡ ਬੜੀ ਕੀਤੀ ਪਰ ਕਿਤੋਂ ਨਹੀਂ ਲੱਭਿਆ। ਉਸਦੇ ਨਾਲ ਮੇਰਾ ਬਹੁਤਾ ਹਿੱਤ ਸੀ, ਜਿਤਨੀ ਦੇਰ ਤੱਕ ਨਹੀਂ ਮਿਲਦਾ ਮੇਰਾ ਜੀਵਨ ਸੁਖੀ ਨਹੀਂ। ਰਾਜਾ ਕਹਿਣ ਲੱਗਾ ਮਹਿਲਾ ਵੇਸ਼ ਛੱਡੋ, ਹੁਣੀ ਮੈਂ ਸ਼ਹਿਰ ਵਿੱਚ ਡੌਂਡੀ ਫਰਵਾ ਦਿੰਦਾ, ਜਿੱਥੇ ਕਿਤੇ ਹੋਵੇਗਾ ਲੱਭ ਜਾਏ ਘਬਰਾਓ ਨਾ। ਵਜ਼ੀਰ ਨੂੰ ਕਹਿ ਕੇ ਡੌਂਡੀ ਫਰਵਾ ਦਿੱਤੀ, ਮਹਾਰਾਣੀ ਦਾ ਹਾਰ ਗੁਆਚ ਗਿਆ, ਜੇ ਕੋਈ ਲਿਆ ਕੇ ਦੇਵੇ ਉਹਨੂੰ ਬੜਾ ਸਾਰਾ ਇਨਾਮ ਮਿਲੇਗਾ। ਸੋ ਸਭ ਨੇ ਡੌਂਡੀ ਸੁਣੀ, ਪਰ ਕਈ ਦਿਨ ਤੋਂ ਬਾਅਦ ਵੀ ਕਿਸੇ ਨੂੰ ਹਾਰ ਦਾ ਪਤਾ ਨਾ ਲੱਗਿਆ। ਫਿਰ ਰਾਣੀ ਨੇ ਕਿਹਾ ਵੀ ਇਹ ਕੀ ਸਬੱਬ, ਅਜੇ ਤੱਕ ਕਿਸੇ ਨੇ ਪਤਾ ਨਹੀਂ ਦਿੱਤਾ ਹਾਰ ਦੀ ਬਾਬਤ। ਰਾਜਾ ਕਹਿਣਾ ਕੋਈ ਨਾ, ਫਿਰ ਡੌਂਡੀ ਫਰਵਾ ਦਿੰਦੇ ਹਾਂ। ਫਿਰ ਡੌਂਡੀ ਫਰਵਾਈ, ਜੇ ਕਿਸੇ ਨੂੰ ਹਾਰ ਨਹੀਂ ਲੱਭਿਆ ਪਤਾ ਹੀ ਦੇ ਦੇਵੇ ਉਹਨੂੰ ਵੀ ਬੜਾ ਇਨਾਮ ਦਿੱਤਾ ਜਾਵੇ। ਸ਼ਹਿਰ ਦੇ ਵਿੱਚ ਇੱਕ ਲੱਕੜਹਾਰਾ ਰਹਿੰਦਾ, ਰੋਜ਼ ਬਾਹਰ ਲੱਕੜਾਂ ਚੁੱਕਣ ਵਾਸਤੇ ਜਾਂਦਾ ਹੈ, ਸਵੇਰੇ ਘਰੋਂ ਨਿਕਲ ਜਾਂਦਾ ਸ਼ਾਮ ਨੂੰ ਆਉਂਦਾ ਹੈ। ਇੱਕ ਭਰਾ ਲੱਕੜਾਂ ਦਾ ਲਿਆਉਂਦਾ ਹੈ, ਲੱਕਿਆ ਤੇਲੀ ਵਰਤਦਾ, ਆਪਣਾ ਘਰ ਦਾ ਗੁਜ਼ਾਰਾ ਚਲਾਉਂਦਾ। ਇਉਂ ਉਹ ਅੱਜ ਲੱਕੜਾਂ ਦੀ ਭਰੀ ਲਈ ਆਉਂਦਾ, ਉਹ ਗਰਮੀ ਦਾ ਮੌਸਮ ਸੀ। ਉਸ ਛੱਪੜ ਦੇ ਕਿਨਾਰੇ ਤੇ ਜਿੱਥੇ ਬੋਰਡ ਦਾ ਦਰਖਤ ਸੀ, ਉਸ ਦਰਖਤ ਦੇ ਉੱਪਰ ਤਿਲ ਦਾ ਆਲਣਾ, ਉਹਦੇ ਵਿੱਚ ਹਾਰ ਪਿਆ ਥੋੜਾ ਜਿਹਾ ਹਿੱਸਾ ਲਟਕਦਾ, ਜਿਸਦਾ ਵਿਖੇ ਸਾਫ਼ ਪਾਣੀ ਅਕਸ ਦੀਂਦਾ ਸੀ। ਕੁਦਰਤੀ ਉੱਥੇ ਲੱਕੜਾਂ ਦੀ ਭਰੀ ਛਿੱਟ ਕੇ ਬੈਠ ਜਾਂਦਾ ਹੈ, ਪਾਣੀ ਸਾਫ਼ ਸੀ, ਟਿਕਿਆ ਸੀ। ਹਾਰ ਥੋੜਾ ਜਿਹਾ ਜਿਹੜਾ ਬਾਹਰ ਆਲਣੇ ਤੋਂ ਨੀਚੇ ਲਟਕਦਾ ਸੀ, ਉਹਦਾ ਅਕਸ ਪਾਣੀ ਵਿੱਚ ਨਜ਼ਰ ਪਿਆ। ਉਸਨੂੰ ਉਹਨੇ ਵੀ ਡੌਂਡੀ ਸੁਣੀ ਹੋਈ ਸੀ, ਮਰਨ ਦਾ ਹਾਰ ਗੁਆਚ ਗਿਆ ਹੈ, ਜੇ ਕੋਈ ਲਿਆ ਕੇ ਦੇਵੇ ਜਾਂ ਉਸਦੀ ਬਾਬਤ ਪਤਾ ਵੀ ਦੇ ਦੇਵੇ ਬੜਾ ਇਨਾਮ ਦਾ ਭਾਗੀ ਹੋਏਗਾ। ਉਸਨੇ ਸੋਚਿਆ ਉਹ ਹਾਰ ਦਿੰਦਾ ਸਾਨੂੰ, ਛੁੱਪੜ ਵਿੱਚ ਜੇ ਮੈਂ ਹਾਰ ਕੱਢ ਕੇ ਲੈ ਜਾਵਾਂ 1000 ਰੁਪਏ ਮੈਨੂੰ ਇਨਾਮ ਮਿਲਣਗੇ। ਇਉਂ ਕਰਕੇ ਉਸਨੇ ਉਸ ਪਾਣੀ ਵਿੱਚ ਪ੍ਰਵੇਸ਼ ਕੀਤਾ। ਪਾਣੀ 'ਚ ਪ੍ਰਵੇਸ਼ ਕਰਨ ਦੀ ਦੇਰ ਸੀ, ਚਿੱਕੜ ਯਾਨੀ ਗਾਰਾ ਹੁੰਦਾ ਪਾਣੀ ਦੇ ਹੇਠਾਂ ਹਿੱਲ ਗਿਆ। ਉਹ ਸਾਫ਼ ਪਾਣੀ ਵਿੱਚ ਟਿੱਕੇ, ਪਾਣੀ ਵਿੱਚ ਜੋ ਅਕਸ ਦੀਂਦਾ ਸੀ ਉਹਦਾ ਵਾਪਸ ਗੁੰਮ ਹੋ ਜਾਣਾ ਦਾ ਲਾਜ਼ਮੀ ਹੈ। ਸਿਉਂ ਦਿਸਣੋਂ ਹਟ ਗਿਆ, ਭਾਵੇਂ ਬੜੀ ਦੇਰ ਤੱਕ ਚਿੱਕੜ ਮਧਿਆ, ਲੇਕਿਨ ਹਾਰ ਇੱਥੋਂ ਲੱਭਣਾ ਸੀ ਕਿਉਂਕਿ ਉੱਥੇ ਅਕਸ ਹੀ ਅਕਸ ਗੁੰਮ ਹੋ ਗਿਆ। ਅਸੀਂ ਥੱਕ ਕੇ ਘਰ ਆ ਗਿਆ ਵੀ ਹੈ ਤਾਂ ਇੱਥੇ ਹੀ, ਕੱਲ੍ਹ ਇੱਥੋਂ ਢੂੰਡਾਂਗੇ। ਸੋ ਘਰ ਆ ਕੇ ਸਰੀਰ ਨੂੰ ਚਿੱਕੜ ਵਗੈਰਾ ਲੱਗਿਆ ਦੇਖ ਕੇ ਘਰ ਵਾਲੀਆਂ ਪੁੱਛੇ ਕੀ ਕਾਰਨ। ਸਾਰੀ ਗੱਲ ਦੱਸੀ ਗਈ ਬਈ ਹਾਰ ਜੋ ਡੌਂਡੀ ਫਰੀ ਸੀ ਰਾਜਾ ਦੀ ਰਾਣੀ ਦਾ, ਉਹ ਛੱਪੜ ਵਿੱਚ ਮੈਂ ਢੂੰਡਦਾ ਸਾਂ, ਉੱਥੇ ਮੇਰੇ ਸਰੀਰ ਨੂੰ ਗਾਰਾ ਗੁਜ਼ਰ ਲੱਗ ਗਿਆ ਹੈ, ਉੱਥੇ ਕੱਲ੍ਹ ਉੱਥੇ ਜਾ ਕੇ ਢੂੰਡਾਂਗਾ। ਕੱਲ੍ਹ ਮੈਂ ਲੱਕੜਾਂ ਚੁੰਮਣ ਨਹੀਂ ਜਾਵਾਂਗਾ, ਹਾਰ ਨੂੰ ਵੀ ਢੂੰਡਣਾ ਜਾ। ਦੂਸਰੇ ਦਿਨ ਸਿੱਧਾ ਉੱਥੇ ਪਹੁੰਚਿਆ, ਸਾਫ਼ ਪਾਣੀ ਟਿਕਿਆ, ਪਾਣੀ ਉਹਦੇ ਵਿੱਚ ਅਕਸ ਦਿਸਣਾ ਹੀ ਸੀ। ਹਾਂ, ਕਿਨਾਰੇ ਤੇ ਖੜ ਕੇ ਅੱਛੀ ਤਰ੍ਹਾਂ ਸ਼ਿਸ਼ਤ ਲਗਾਈ ਵੀ ਆਹ ਥਾਂ ਹੈ, ਕੱਲ੍ਹ ਸ਼ਾਇਦ ਮੇਰੇ ਤੋਂ ਗਲਤੀ ਰਹਿ ਗਈ, ਕਦੇ ਮੈਨੂੰ ਇੱਥੋਂ ਹਾਰਨਾ ਨਾ ਲੱਭਿਆ। ਉਸਨੇ ਐਨ ਨਿਸ਼ਾਨਾ ਲਗਾ ਕੇ ਉੱਥੇ ਛਾਲ ਮਾਰੀ ਜਿੱਥੇ ਉਹਦਾ ਅਕਸ ਪੈਂਦਾ। ਛਾਲ ਲੱਗਣ 'ਤੇ ਚਿੱਕੜ ਨੀਚੋਂ ਉੱਠ ਖੜਾ, ਉਸ ਪਾਣੀ ਦੀ ਸਫਾਈ ਔਰ ਟਿਕੇ ਪਾਣੀ ਦੀ ਜਿਹੜਾ ਅਕਸ ਪੈਂਦਾ ਸੀ ਉਹ ਗੁੰਮ ਹੋ ਗਿਆ, ਜਿਸ ਨੂੰ ਹਟ ਗਿਆ। ਅਖੀਰ ਜਿਸ ਵਕਤ ਨਾ ਲੱਭਿਆ ਹਰ ਬੜੀ ਦੇਰ ਤੱਕ, ਫਿਰ ਉਸੇ ਤਰ੍ਹਾਂ ਆ ਜਾਂਦਾ ਹੈ। ਦੂਸਰੇ ਦਿਨ ਫਿਰ ਸਵੇਰੇ ਉੱਥੇ ਜਾਂਦਾ ਹੈ, ਕਈ ਦਿਨ ਇਸੀ ਤਰ੍ਹਾਂ ਚਿੱਕੜ ਮੰਦਿਆ, ਕਿਉਂਕਿ ਜਦੋਂ ਸਵੇਰੇ ਜਾਵੇ ਪਾਣੀ ਟਿਕਿਆ ਅਤੇ ਸਾਫ਼ ਹੁੰਦਾ ਸੀ, ਉੱਥੇ ਉਹਦਾ ਅਕਸ ਦੀਂਦਾ ਹੁੰਦਾ ਸੀ। ਜਦੋਂ ਢੂੰਡਣ ਲੱਗਣਾ, ਚਿੱਕੜ ਹੋ ਜਾਣਾ, ਪਾਣੀ ਦੀ ਸਫਾਈ ਔਰ ਟਕਾ ਦੂਰ ਹੋ ਜਾਣਾ, ਉਹਦਾ ਅਕਸ ਵੀ ਗੁੰਮ ਹੋ ਜਾਣਾ, ਅਸੀਂ ਹੈਰਾਨ ਹੋ ਗਿਆ। ਅਸ਼ਚਰਜ ਬਾਤ ਹੈ, ਹਾਰ ਇੱਥੇ ਹੈ, ਮੈਨੂੰ ਲੱਭਦਾ ਨਹੀਂ, ਕਾਰਨ ਕੀ ਹੈ? ਫਿਰ ਉਸਨੇ ਸੋਚਿਆ, ਚਲੋ ਰਾਜਾ ਨੇ ਵੀ ਡੌਂਡੀ ਫਰਵਾਈ ਸੀ ਵੀ ਹਾਰ ਨਾ ਲਿਆ ਕੇ ਦੇਵੇ ਕੋਈ, ਅਤੇ ਉਹਦੀ ਬਾਬਤ ਪਤਾ ਦੇ ਦੇਵੇ, ਢੂੰਡ ਅਸੀਂ ਖੁਦ ਕਰਵਾ ਲਵਾਂਗੇ, ਉਹਨੂੰ ਵੀ ਬੜਾ ਇਨਾਮ ਦੇ ਦਿੱਤਾ ਜਾਏਗਾ। ਅੱਜ ਰਾਜਾ ਦੇ ਦਰਬਾਰ ਵਿੱਚ ਪਹੁੰਚਾ, ਦਰਬਾਰ ਨੂੰ ਕਹਾਂਗੇ ਦਰਬਾਰ ਮੇਰੀ ਬਾਬਤ ਜਾ ਕੇ ਅਰਜ਼ ਕਰੋ ਰਾਜਾ ਨੂੰ, ਮੈਂ ਹਾਰ ਦੀ ਬਾਬਤ ਖਬਰ ਦੇਣਾ ਆ। ਸੋ ਉਸਨੇ ਖਬਰ ਦਿੱਤੀ, ਅੱਗੇ ਬੁਲਾ ਲਿਆ ਗਿਆ, ਕਹਿਣ ਲੱਗਾ ਦੇਖੋ ਸਰਕਾਰ ਮੇਰੇ ਨਾਲ ਮੋਤਬਰ ਆਦਮੀ ਭੇਜ ਦਿਓ, ਮੈਂ ਹਾਰ ਦਿਖਾ ਦਿੰਦਾ, ਉੱਥੋਂ ਢੂੰਡ ਲੈਣਾ, ਲੈ ਆਉਣਾ, ਤੁਹਾਡੀ ਆਪਣੀ ਹਿੰਮਤ, ਅਤੇ ਮੈਂ ਹਾਰ ਜ਼ਰੂਰ ਦਿਖਾ ਦਿਆਂਗਾ। आप चलो या खास मोहतर बंदा भेज दो। राजा ने खास मोहतर आदमी भेज दिता, छप्पड़ के किनारे खड़ के दिखाते कहना वो देखो वह हार पिया है, जिथे अक्ष पैंदा सी आ हार पिया। उसने भी इस गल की बाबत ना समझिया, समझे भी ठीक है हार इतने पिया छप्पड़ के विच, हाँ मैं इनाम दवा दो जितना रखा गया, मैं तुम्हें दस दिता ढूंढ कर लेनी थोड़ी अपनी हिम्मत है। उसने जथा योग इनाम दवा दिता। बेचार कई दिन उत्थे ढूंढ हुंदी रही। राजा के कर्मचारी जितने होर अहलकार, अखीर राजा खुद आया। जदों उन्होंने ना लभ्या, एक दिन राजा होर अहलकार समेत उसी तरह चिकड़ विच लिबड़े बैठे हुए हैं, क्योंकि जिथे दरअसल हार सी उत्थे तां ढूंढिया नहीं सी जांदा, जिथे सिर्फ अक्ष पैंदा सी उत्थे हार दी ढूंढ हो रही सी। अखीर यूं चिकड़ च लिबड़िया बैठे हुंदे कि कोई समझ वाला सियाणा आदमी आ जांदा है, पुछदा गल की है। सारे अहलकार राजा दे समेत चिकड़ विच लिबड़े बैठे हो, की कारण तुहानूं की दुख छिड़िया? कहण लगे जी महाराणी का हार गुआच गया है, ऐ छप्पड़ विच है। उसनू ढूंढते ढूंढते खड़े सी, उन्होंने चिकड़दारा लग गया इतने बैठ तुम दिखा दें। बैठ गया, थोड़ी देर में पानी टिक गया, सफा हो गया, फिर अक्स पैना शुरू हो गया। कहना आओ देखो हार है उत्थे, कितनी देर दे ढूंढते हैं, कितने ने ढूंढिया पर हार लभदा नहीं। इस चार गल खबर नहीं की गल है। जो उन्होंने उसने गलती समझी, समझे भी वो किसी ने भी समझ नहीं प्रतीत होंगी। जिथे हार का सिर्फ अक्स पैंदा है उत्थे ढूंढते, जिथे अक्स पैंदा उत्थों हार नहीं लभना की है। जिथे किसी वस्तु का अक्स पैंदा है उत्थे असल वस्तु तो होंगी नहीं, उत्थे तो सिर्फ अक्स ही अक्स होंदा है। जिवें शीशे के चेहरे का अक्स हो असलीयत थोड़ा होंगी है। यूं करके कहन लगा जेकर मैं थोनों हार दे दवा फिर दसो। राजा कहना बड़ी मेहरबानी होवे, बड़ी कृपा होवे। सो जिस वक्त यह गल कही दरख्त ते चढ़दा है, दरख्त ते चढ़ के जिथे इल दा आलना सी उत्थे पहुंचदा है। उत्थे पहुंच के उहदे विचों हार लैके राजा दे अगे लिया रख्या। बड़ी खुशी हुई, दृष्टांत मिसाल है। जिवें हार दी ढूंढ सिर्फ उत्थे हो रही सी जिथे सिर्फ हार का अक्स पैंदा सी थोड़ी देर वास्ते, वह भी टिके साफ पानी। सो सारी दुनिया यानी कितने लोग उत्थे ढूंढ सके लेकिन उत्थों असली हार ना लभ्या। जिथों जिथे हार पिया होया सी उत्थों थोड़ी देर विच ही लभ गया। इसी तरह ही सुख स्वरूप, सुख का समुद्र, शांति का सागर हरेक के अंदर ठाठा मारे है, पर उसके उपर दी परदे पै गए। उसनू होर थावां तो होर चीजां विच ढूंढिया जा रहा है, जिथे सिर्फ किसी वेले मन दे टका करके उहदा अक्स पै जांदा है, उथों ढूंढ हो रही है। तदे दुनिया नू उह सुख शांति लभदी नहीं है। जे असल जिथे है अगर उथों ढूंढिया जावे तां झटी इहनू सुख शांति दी प्राप्ति हो जावे। उह है हर इक दे अंदर, जो असीं अपने ख्याल नू बाहरों रोक के और सारे संकल्प विकल्प नू छोड़ के सिमरन दे आसरे बाण दे आसरे उस दे नाल एकाग्र करांगे, उसकी एकाग्रता उसका टच यानी मन का टच उस वाहिगुरु आनंद दे सागर नाल होगा जो हर एक दे अंदर वसदा है, अंदरों ही शांति सुख लभेगा। इसी करके दसिया है सुख शांति हर एक दे अंदर है, पर यह दुनिया के विहारां धंधिया विच लगन करके मन खिंड जांदा है, यह गुआच जांदी है। ते फिर जो सत्संग पहुंची है ख्याल टिकता है, एकाग्र हुंदा है, उस दे नाल मन दा टच हुंदा है, अंदरों सुख शांति दे चरके वजणे शुरू हो जाते हैं। क्योंकि नाम गुरबाणी, गुरबाणी का कीर्तन, नाम का सिमरन, उस आनंद उपरों जिहड़ियां वो चीजा इसनू ढकी बैठियां उन्हों ला देण दा एक जरिया रखा गया है। यह गुरु बाबा जी ने उस आनंद दे सागर वाहिगुरु की प्राप्ति की खेड़ी कढ़ी हुई है। सुख शांत न होवे जी बिना हर Thank you. ਇਸੀ ਤਰ੍ਹਾਂ ਜਦੋਂ ਸਤਸੰਗ ਵਿੱਚ ਆ ਕੇ ਜਾਂ ਸਿਮਰਨ ਦੇ ਆਸਰੇ ਬਿਰਤੀ ਟਿਕ ਜਾਂਦੀ ਹੈ, ਮਨ ਟਿਕ ਜਾਂਦਾ, ਇਕਾਗਰ ਹੋ ਜਾਂਦਾ ਹੈ, ਅੰਦਰੋਂ ਸੁੱਖ ਸ਼ਾਂਤੀ ਅਨੁਭਵ ਹੋਣ ਲੱਗ ਪੈਂਦੀ ਹੈ। ਜੇ ਇਸ ਅਵਸਥਾ ਨੂੰ ਹਮੇਸ਼ਾ ਹੀ ਸਿਮਰਨ ਨਾਮ ਅਭਿਆਸ ਦੇ ਆਸਰੇ ਬਰਕਰਾਰ ਰੱਖਿਆ ਜਾਵੇ, ਹਰ ਵਕਤ ਹੀ ਖਿਆਲ ਇਉਂ ਟਿਕਿਆ ਰਹੇ, ਉਹ ਸੁੱਖ ਸ਼ਾਂਤੀ ਅਠਪਹਿਰੀ ਹਰ ਵਕਤ ਦੀ ਹੋ ਜਾਂਦੀ ਹੈ। ਪਰ ਕਿਉਂਕਿ ਜਿਸ ਵਕਤ ਸਤਸੰਗ ਵਿੱਚ ਪਹੁੰਚੀਂਦਾ, ਉਤਨੀ ਦੇਰ ਤੱਕ ਮਨ ਸੁੱਖ ਸ਼ਾਂਤ ਹੋ ਜਾਂਦਾ। ਫਿਰ ਜਦੋਂ ਧੰਨਿਆਂ ਵਿੱਚ ਪਰਚ ਜਾਂਦਾ ਹੈ, ਉੱਧਰ ਲੱਗ ਜਾਂਦਾ, ਉਹਨਾਂ ਦਾ ਅਸਰ ਫਿਰ ਮਨ 'ਤੇ ਪੈ ਜਾਂਦਾ ਹੈ, ਫਿਰ ਉਹੀ ਅਸਰ, ਉਹੀ ਗੰਧਲਾਪਨ, ਫਿਰ ਜਾ ਕੇ ਫਿਰ ਸਤਸੰਗ ਵਿੱਚ ਪਹੁੰਚਦਾ, ਫਿਰ ਸ਼ਾਂਤੀ। ਇਸ ਕਰਕੇ ਸਤਸੰਗ ਇਲਾਵਾ ਆਮ ਵਕਤ ਜਿਹੜਾ ਹੁੰਦਾ, ਅਤੇ ਦੇਵ ਗੁਰੂ ਜੀ ਨੇ ਇੱਕ ਇਹੋ ਜਿਹੀ ਯੁਕਤੀ ਹੈ ਜਾਂ ਢੰਗ ਵੀ ਦੱਸਿਆ ਹੋਇਆ ਹੈ, ਜਿਸ ਨੂੰ ਅਸੀਂ ਤੁਰਦੇ ਫਿਰਦੇ ਬਹਿੰਦੇ ਉੱਠਦੇ ਸੌਂਦੇ ਜਾਗਦੇ ਅੰਦਰ ਨਾਮ ਦੀ ਲਿਪ ਦੁਆਰਾ ਜਾਰੀ ਰੱਖ ਸਕਦੇ ਹਾਂ। ਜਿਹੜਾ ਸ਼ਾਂਤੀ ਦਾ ਚਾਹਵਾਨ ਹੈ, ਹਰ ਵਕਤ ਆਪਣੇ ਮਨ ਨੂੰ ਸੁਖੀ ਸ਼ਾਂਤ ਰੱਖਣਾ ਚਾਹੁੰਦਾ ਹੈ, ਉਹ ਉਸ ਸਿਮਰਨ ਅਭਿਆਸ ਦੇ ਮਾਰਗ ਵਿੱਚ ਆ ਕੇ ਉਹਦੇ ਵਿੱਚ ਖਾਸ ਕੋਈ ਦਿੱਕਤ ਪੇਸ਼ ਨਹੀਂ ਆਉਂਦੀ, ਕੋਈ ਜਲਧਾਰੇ ਨਹੀਂ ਕਰਨੇ, ਦੁਨੀਆਂ ਨਹੀਂ ਤਰਪਣੀਆਂ, ਮੁਸ਼ਕਿਲ ਸਾਧਨ ਕੋਈ ਨਹੀਂ, ਅੰਦਰ ਲਿਪ ਚੱਲ ਰਹੀ ਹੈ। ਨਾਮ ਦੀ ਥਿਓਰੀ ਗੁਰੂ ਬਾਬਾ ਜੀ ਨੇ ਕਹੀ ਜੀ ਪ੍ਰਚਲਿਤ ਕੀਤੀ ਹੈ, ਜਿਹਦੇ ਵਾਸਤੇ ਦਿਮਾਗ 'ਤੇ ਖਾਸ ਕੋਈ ਬੋਝ ਨਹੀਂ ਪੈਂਦਾ, ਗਰਮੀ ਖੁਸ਼ਕੀ ਵੀ ਨਹੀਂ ਵਧਾਉਂਦਾ ਹੈ, ਜਿਵੇਂ ਪ੍ਰਾਣਾਯਾਮ ਦੁਆਰਾ ਵਧਦੀਆਂ ਹਨ। ਅਤੇ ਬਲਕਿ ਸਿਮਰਨ ਦੇ ਆਸਰੇ ਨੌਨਿਤ ਅੰਮ੍ਰਿਤ ਪੁਰਖ ਕਾ ਨਾਮ ਦੇ ਹੀ ਮੈਂ ਇਸ਼ਕਾ ਵਿਸਰਾਮ, ਉਹ ਨਾਮ ਨੌਨਿਤ ਦੀਆਂ ਦਾ ਦਾਤਾ, ਸਾਰੀਆਂ ਸ਼ਕਤੀਆਂ ਦੀ ਸ਼ਕਤੀ ਹਰਿਕ ਦੇ ਅੰਦਰ ਵਸ ਰਿਹਾ ਹੈ, ਦੇਹ ਦੇ ਹਰਿਕ ਦੇਹ ਦੇ ਵਿੱਚ ਉਹਦਾ ਵਿਸਰਾਮ ਹੈ। ਸੋ ਯਾਨੀ ਉਹ ਬੈਠੀ ਬਾਣੀ ਜ਼ਬਾਨ ਹਿਲਾ ਕੇ ਤਾਂ ਸਾਰੇ ਨਾਮ ਜਪਦੇ ਹਨ, ਉਸ ਤੋਂ ਅੱਗੇ ਮਤਲਬ ਬਾਣੀ ਦੁਆਰਾ ਵੀ ਭਜਨ ਹੋ ਰਿਹਾ ਹੈ, ਜਿੱਥੇ ਜ਼ਬਾਨ ਵੀ ਨਹੀਂ ਹਿਲਦੀ, ਬੁੱਲ ਵੀ ਨਹੀਂ ਹਿਲਦੇ। ਦੋ ਕਿਸਮ ਦਾ ਸਿਮਰਨ ਹੈ ਨਾ, ਅਜੱਪਾ ਹੈ ਔਰ ਜਾਪ ਹੈ। ਜਾਪ ਉਹਨੂੰ ਕਹਿੰਦੇ ਜਿੱਥੇ ਜ਼ਬਾਨ ਹਿੱਲੇ ਬੁੱਲ ਹਿੱਲਣ, ਉਹਨੂੰ ਜਾਪ ਕਿਹਾ ਜਾਂਦਾ ਹੈ। ਜਿੱਥੇ ਜ਼ਬਾਨ ਨਾ ਹਿੱਲੇ ਬੁੱਲ ਨਾ ਹਿੱਲਣ, ਸਿਰਫ ਖਿਆਲ ਹੀ ਕੰਮ ਕਰੇ, ਖਿਆਲ ਦੇ ਨਾਲ ਹੀ ਭਜਨ ਹੋਵੇ, ਉਹਨੂੰ ਅਜੱਪਾ ਕਿਹਾ ਜਾਂਦਾ ਹੈ। ਅਜੱਪਾ ਜਾਪਣਾ ਵਿਸਰੇ ਆਪ ਜੁਗਾਤ ਸਮਾਏ, ਇਸ ਦੀ ਮਹਿਮਾ ਬਹੁਤ ਹੀ ਕੀਤੀ ਹੋਈ ਹੈ ਥਾਂ ਥਾਂ ਗੁਰੂ ਜੀ ਨੇ, ਗੁਰੂ ਦਸ਼ਮੇਸ਼ ਜੀ ਨੇ ਇਸੀ ਕਰਕੇ ਕਿ ਅਜੱਪਾ ਜਾਪਣਾ ਵਿਸਰੇ ਆਪ ਜੁਗਾਤ ਸਮਾਏ। ਸੋ ਉਹ ਵਿਸਰਦਾ ਨਹੀਂ, ਹਰ ਇੱਕ ਦੇ ਅੰਦਰ ਹੋ ਰਿਹਾ ਹੈ, ਸਵਾਸ ਸਵਾਸ ਵਿੱਚੋਂ ਅਜੱਪਾ ਹੋ ਰਿਹਾ ਹੈ, ਗੁਰਮੁਖ ਰੋਮ ਰੋਮ ਹਰ ਤਿਆਵੇ ਅਜੱਪਾ ਹੋ ਰਿਹਾ ਹੈ, ਮਿੱਟੀ ਵਿੱਚ ਅਜੱਪਾ ਹੋ ਰਿਹਾ, ਦਸਵੇਂ ਦੁਆਰ ਵਿੱਚ ਅਜੱਪਾ ਹੋ ਰਿਹਾ। ਯਾਨੀ ਉਸਦੇ ਵਾਸਤੇ ਸਿਰਫ ਪ੍ਰੈਕਟਿਸ ਯਾਨੀ ਖਿਆਲ ਅਭਿਆਸ ਵੀ ਥੋੜ੍ਹਾ ਜਿਹਾ ਕਰਨਾ ਪੈਂਦਾ ਹੈ। ਇਉਂ ਕਰਕੇ ਫਿਰ ਜਦੋਂ ਮਨ ਉਸਦੇ ਨਾਲ ਲੱਗਿਆ ਰਹੇ, ਹਰ ਵਕਤ ਤੁਰਦੇ ਫਿਰਦੇ ਬਹਿੰਦੇ ਉੱਠਦੇ, ਉਹ ਅਵਸਥਾ ਜਾਰੀ ਰਹਿ ਸਕਦੀ ਹੈ। ਸੋ ਉਸਦੇ ਆਸਰੇ ਮਨ ਤੋਂ ਇਹ ਚੀਜ਼ਾਂ ਜਿਹੜੀਆਂ ਮਨ ਨੂੰ ਅਸ਼ਾਂਤ ਕਰਨ ਵਾਲੀਆਂ ਨੇ, ਮਨ ਨੂੰ ਦੁਖੀ ਕਰਨ ਵਾਲੀਆਂ ਨੇ, ਇਹ ਪਰਾਂ ਰਹਿਣ, ਮਨ ਸੁਖੀ ਸ਼ਾਂਤ ਕੁਦਰਤੀ ਰਹੇਗਾ। ਕੁਦਰਤੀ ਗੱਲ ਹੈ, ਜਿਵੇਂ ਕੋਈ ਛੱਪੜ ਹੈ, ਉਹਦੇ ਪਾਣੀ ਦਾ ਭਰਿਆ, ਉਹਦੇ ਉੱਪਰ ਆਲੇ ਦੁਆਲੇ ਕਿਨਾਰੇ 'ਤੇ ਦਰੱਖਤ ਹੋਣ ਕਰਕੇ ਉਹਦੇ ਉੱਪਰ ਬੂਰ ਆ ਜਾਂਦਾ। ਕਈ ਛੱਪੜ ਹੁੰਦੇ ਨੇ ਪਿੰਡਾਂ ਦੇ ਨਜ਼ਦੀਕ, ਉਹਨਾਂ 'ਤੇ ਬੂਰ ਆਇਆ ਹੁੰਦਾ, ਉਹ ਪਾਣੀ ਨੂੰ ਟੱਕ ਲੈਂਦਾ ਹੈ। ਜੇਕਰ ਬੂਰ ਨੂੰ ਕਿਸੇ ਤਰੀਕੇ ਸਿਰ ਪਰਾਂ ਕਰ ਦਿੱਤਾ ਜਾਵੇ, ਪਾਣੀ ਵਿੱਚ ਹੀ, ਪਾਣੀ ਕਿਤੇ ਗਿਆ ਨਹੀਂ, ਬੂਰ ਦੇ ਉੱਪਰ ਆਉਣ ਕਰਕੇ ਪਾਣੀ ਦਿੰਦਾ ਨਹੀਂ। ਇਸੇ ਤਰ੍ਹਾਂ ਜੇ ਥੋੜ੍ਹਾ ਹੀ ਦੇਰ ਵਾਸਤੇ ਬੂਰ ਨੂੰ ਦੂਰ ਕਰੀਏ, ਦੂਰ ਹੋ ਜਾਂਦਾ, ਪਾਣੀ ਦਿਸਣ ਆਉਂਦਾ, ਫਿਰ ਬੂਰ ਆ ਜਾਂਦਾ ਉੱਥੇ। ਇਸੀ ਤਰ੍ਹਾਂ ਇਹ ਅਵਸਥਾ ਪਹਿਲਾਂ ਪਹਿਲਾਂ ਜਿਗਿਆਸੂ ਦੀ ਹੁੰਦੀ ਹੈ। ਵਾਰ ਵਾਰ ਸਿਮਰਨ ਦੇ ਆਸਰੇ ਆਪਣੇ ਮਨ ਨੂੰ ਉਸ ਆਨੰਦ ਦੇ ਸਾਗਰ ਨਾਲ ਟੱਚ ਕਰਨਾ ਹੈ, ਹੁੰਦੇ 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 ਇਹ ਅਭਿਆਸ ਕਰਦੇ ਕਰਦੇ ਇਹ ਲਿਵ ਅਠਪਹਿਰੀ ਬਣ ਜਾਇਆ ਕਰਦੀ ਹੈ। ਗੁਰੂ ਦਸਮ ਪਾਤਸ਼ਾਹ ਦੇ ਪਾਸ ਮਾਤਾ ਜੀ ਨੇ ਅਰਜ਼ ਕੀਤੀ, ਗਰੀਬ ਨਵਾਜ਼ ਹੋਰ, ਆਪਦੀ ਬੜੀ ਕਿਰਪਾ ਹੈ, ਸਭ ਕੁਛ ਹੈ, ਮਨ ਦੀ ਸ਼ਾਂਤੀ ਬਖਸ਼ੋ। ਇਹ ਭਜਨ ਸੁਣ ਕੇ ਗੁਰੂ ਜੀ ਕਹਿਣ ਲੱਗੇ, ਅਗਰ ਮਨ ਦੀ ਸ਼ਾਂਤੀ ਚਾਹੁੰਦੇ, ਸਭ ਤੋਂ ਵੱਡਾ ਪਦਾਰਥ ਹੈ, ਅਭਿਆਸ ਕਰਿਆ ਕਰੋ, ਕਿਰਪਾ ਕਰੋ, ਜਿਵੇਂ ਹੁਕਮ ਹੋਵੇ ਉਸ ਤਰੀਕੇ ਸਿਰ ਕੀਤਾ ਜਾਵੇ। ਪਹਿਲੇ ਪੰਜ ਬਾਣੀਆਂ ਦਾ ਨਿਯਮ ਵੀ ਹੈ, ਸੁਖਮੀ ਸਾਹਿਬ ਦਾ ਪਾਠ ਵੀ ਕੀਤਾ ਜਾਂਦਾ ਹੈ, ਬਾਣੀ ਤਹਿਨ ਹੁਕਮ ਕਰੋ। ਗਰੀਬ ਨਵਾਜ਼ ਗੁਰੂ ਜੀ ਨੇ ਫਰਮਾਇਆ, ਅੱਗੇ ਚੱਲੋ, ਅਗਾਂਹ ਕੋ ਤਰਾਣ, ਪਿੱਛਾ ਫਿਰ ਨਾ ਮੁੜਲਾ, ਨਾਨਕ ਸਿੱਝੇ ਵਿਆਹ ਵਾਰ ਵਾਰ ਨਾ ਹੋਵੀ ਜਨਮਣਾ। ਹੋਰ ਅੰਮ੍ਰਿਤ ਵੇਲੇ ਰੋਜ਼ ਉੱਠੋ, ਪੈਰਾਂ ਤਰ੍ਹਾਂ ਦੇ ਇਸ਼ਨਾਨ ਆਦਿ ਕਰਕੇ ਇਕਾਂਤ ਬੈਠ ਕੇ ਆਪਣੇ ਖਿਆਲ ਨੂੰ ਸਵਾਸ ਸਵਾਸ ਸਿਮਰਨ ਦੇ ਵਿੱਚ ਲਗਾ, ਇਸ ਤਰੀਕੇ ਸਿਰ ਜਾਪ ਕਰੋ ਜਿਵੇਂ ਗੁਰੂ ਜੀ ਦੱਸ ਦਿੰਦੇ।
ਸਾਸ ਸਾਸ ਦੇ ਗੜੇ ਸਿਮਰੋ ਵਾਹੀ ਸਾਸ ਸਾਸ ਦੇ ਗੜੇ ਸਿਮਰੋ ਵਾਹੀ
ਕਹਿ ਸੁਣ ਉਪਦੇਸ਼ ਵਾਰ ਬਨ ਨਿਕਟ ਕਰ ਭੇਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਨ ਸਵਾਸ ਗ੍ਰਾਸ ਜੋ ਸਾਸ ਗ੍ਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੇ ਜੇ ਸਾਸ ਗ੍ਰਾਸ ਨ ਵਿਸਰੇ ਹਰਨਾਮਾ ਮਨ ਮੰਤ ਕੰਸ ਸਹੀ ਨਾਨਕਾ ਪੂਰਨ ਸਹੀ ਯਾਨੀ ਇਸ ਅਭਿਆਸ ਦੀ ਬਾਬਤ ਗੁਰੂ ਜੀ ਨੇ ਮਰਜੀ ਤੋਂ ਜਿਹਨੂੰ ਇਹ ਇਸ਼ਾਰਾ ਕੀਤਾ ਉਹਨਾਂ ਨੇ ਰੋਜ਼ ਇਸੀ ਤਰ੍ਹਾਂ ਅਭਿਆਸ ਕਰਨਾ ਸ਼ੁਰੂ ਕੀਤਾ। ਅੰਮ੍ਰਿਤ ਵੇਲੇ ਇਸ਼ਨਾਨ ਆਦਿ ਕਰਕੇ ਚਮਟਾ ਲਗਾ ਕੇ ਇਕਾਂਤ ਬੈਠ ਜਾਣਾ, ਆਪਣੇ ਖਿਆਲ ਨੂੰ ਆਪਣੀ ਸੁਰਤ ਨੂੰ ਬਾਹਰੋਂ ਰੋਕ ਕੇ ਇਤਨੇ ਦਾਇਰੇ ਵਿੱਚ ਜਿਵੇਂ ਤੇਲੀ ਦਾ ਬੈਲ ਤੇਲੀ ਕੋਹਲੂ ਦੇ ਚੁਫੇਰੇ ਫਿਰਦਾ ਰਹਿੰਦਾ, ਸਫ਼ਰ ਤਾਂ ਆਪਣੇ ਬਹੁਤ ਕਰ ਲੈਂਦੇ ਲੇਕਿਨ ਦਾਇਰਾ ਉਹਦਾ ਉਤਨਾ ਹੀ ਹੁੰਦਾ। ਇਸੀ ਤਰ੍ਹਾਂ ਹਰ ਦਮ ਦੇ ਨਾਲ ਸਿਮਰਨ ਕਰਦਿਆਂ 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 ਬਿਰਤੀ ਲਿਵਲੀਨ ਹੋ ਜਾਂਦੀ ਹੈ, ਦਮ ਸੂਕਸ਼ਮ ਹੋ ਜਾਂਦਾ, ਪ੍ਰਾਣ ਸੂਕਸ਼ਮ ਹੋ ਜਾਂਦਾ, ਪ੍ਰਾਣ ਅਤੇ ਮਨ ਜੋਗੀਸ਼ਰ ਨੇ ਇੱਕ ਮੰਨੇ, ਮਨ ਵੀ ਸੂਕਸ਼ਮ ਹੋ ਜਾਂਦਾ, ਸੂਕਸ਼ਮ ਹੋ ਕੇ ਇਹ ਸੁਖਮਨਾ ਨਾੜੀ ਦੇ ਵਿੱਚ ਪ੍ਰਵੇਸ਼ ਕਰਨ ਲੱਗ ਪੈਂਦਾ। ਜਦੋਂ ਉੱਥੇ ਪ੍ਰਾਣ ਦੀ ਅੰਸ਼ ਪ੍ਰਵੇਸ਼ ਕਰ ਜਾਏ ਉੱਥੇ ਕੁਦਰਤੀ ਮਨ ਨੂੰ ਸ਼ਾਂਤੀ ਹੈ, ਉੱਥੇ ਸੰਕਲਪ ਨੂੰ ਖੁਰਦਾ ਬੜਾ ਸੁੱਖ ਵੱਧ ਗਿਆ। ਇਸੀ ਤਰ੍ਹਾਂ ਫਿਰ ਹਾਜ਼ਰ ਹੋ ਕੇ ਪ੍ਰਾਰਥਨਾ ਕੀਤੀ ਗਈ ਗਰੀਬ ਮਾਂ ਆਪਦੀ ਸਿੱਖਿਆ ਅਨੁਸਾਰ ਇਉਂ ਰੋਜ਼ ਬਰੋਜ਼ ਅੰਮ੍ਰਿਤ ਵੇਲੇ ਉੱਠ ਕੇ ਦਿਨ ਚੜ੍ਹੇ ਤੱਕ ਇੱਕ ਪਹਿਰ ਤੱਕ ਐਸਾ ਅਭਿਆਸ ਕਰੀਂਦਾ, ਦਿਨੇ ਬਾਣੀ ਪੜੀਂਦੀ ਹੈ ਔਰ ਜਦੋਂ ਸਮਾਂ ਲੱਗਦਾ ਹਰ ਦਮ ਦੇ ਨਾਲ ਚਿੰਤਨ ਕਰਦੇ ਰਹੀਦਾ। ਸਿਮਰਨ ਦਾ ਮਨ ਬੜਾ ਸੁਖੀ, ਅੱਗੇ ਆਉਣ ਤਕਰੀਬਨ ਰੁਪਏ ਪਿੱਛੇ ਖਾਣੇ ਮਨ ਟਿਕਦਾ ਹੈ, ਸ਼ਾਂਤੀ ਉਭਰਦੀ। ਗੁਰੂ ਜੀ ਨੇ ਫਿਰ ਕਿਹਾ, ਅਗਰ ਜ਼ਿਆਦਾ ਪੂਰੀ ਸ਼ਾਂਤੀ ਚਾਹੁੰਦੇ ਹੋ ਤਰੱਕੀ ਕਰੋ, ਅਗਾਂਹ ਕੋ ਤਰੰਗ ਪਿੱਛਾ ਫਿਰ ਨਾ ਮੋੜਾ, ਨਾਨਕ ਸਿੱਜ ਰਿਹਾ ਵਾਰ ਨਾ ਹੋਵੇ ਜਨਮੜਾ, ਔਰ ਕਿਰਪਾ ਕਰੋ ਹੁਣ ਜਿੱਥੇ ਆਉਂਦੇ ਜਾਂਦੇ ਦਮ ਨਾਲ ਸਿਮਰ ਹੁੰਦਾ ਹੈ ਇਸਨੂੰ ਇੱਕ ਥਾਂ ਨੂੰ ਖਿਆਲ ਨੂੰ ਰੋਕ ਰੋਕਣ ਦਾ ਅਭਿਆਸ ਕਰੋ, ਪਰਾਵਾਣੀ ਦੇ ਵਿੱਚ ਉੱਥੇ ਰੋਕ ਕੇ ਅਭਿਆਸ ਕਰੋ। ਉਸ ਅਵਸਥਾ ਦੇ ਵਿੱਚ ਇਉਂ ਹੋ ਜਾਂਦਾ ਜਿਵੇਂ ਇੱਕ ਮਸ਼ਕ ਪਾਣੀ ਦੀ ਭਰੀ ਹੈ, ਉਹਦੇ ਵਿੱਚ 3.5 ਕਰੋੜ ਕੀਤਾ ਹੋਵੇ, ਉਹਦਾ ਮੂੰਹ ਬੰਦ ਕਰ ਦਿੱਤਾ ਹੋਵੇ, ਉਹਨੂੰ ਦਬਾਇਆ ਜਾਵੇ, ਸਾਰੇ ਛੇਕਾਂ ਵਿੱਚੋਂ ਪਾਣੀ ਨਿਕਲਦਾ। ਇਸੀ ਤਰ੍ਹਾਂ ਉਸ ਥਾਂ ਜਦੋਂ ਬਿਰਤੀ ਟਿਕਾ ਕੇ ਅਭਿਆਸ ਹੁੰਦਾ ਹੈ, ਰੋਮ ਰੋਮ ਦੇ ਵਿੱਚੋਂ ਧੁਨੀ ਨਾਮ ਦੀ ਆਉਣੀ ਸ਼ੁਰੂ ਹੋ ਜਾਂਦੀ ਹੈ। ਉਸ ਅਵਸਥਾ ਨੂੰ ਕਿਉਂ ਜ਼ਾਹਰ ਕੀਤਾ ਹੈ,
ਪਿਆਰੇ ਜੀ ਗੁਰਮੁਖ ਪਿਆਰੇ
ਗਣਤ ਮਿਟਾਵੇ। ਹਾਂਜੀ, ਜਦੋਂ ਪਰਾ ਬਾਣੀ ਦੇ ਵਿੱਚ ਬਿਰਤੀ ਟਿਕਾ ਕੇ ਸਿਮਰਨ ਅਭਿਆਸ ਕੀਤਾ ਜਾਂਦਾ ਹੈ, ਉਸ ਮੌਕੇ ਉਸ ਦੇਵ ਦੇ ਅਭਿਆਸ ਨਾਲ ਸਰੀਰ ਦੇ ਵਿੱਚ ਹਰੇਕ ਇਨਸਾਨੀ ਸਰੀਰ ਦੇ ਵਿੱਚ 3.5 ਕਰੋੜ ਹੈ, ਜਿਸ ਨੂੰ ਰੋਮ ਕਿਹਾ ਜਾਂਦਾ ਹੈ। ਸੋ ਹਰ ਇੱਕ ਰੋਮ ਦੇ ਵਿੱਚੋਂ ਨਾਮ ਦੀ ਧੁਨੀ ਆਉਂਦੀ ਹੈ, ਯਾਨੀ ਰੋਮ ਜ਼ਬਾਨਾਂ ਬਣ ਜਾਂਦੇ ਨੇ। ਉਹ ਪਹਿਲੇ ਉੱਥੇ ਜ਼ਬਾਨ ਤਾਂ ਪਹਿਲੇ ਬੰਦ ਹੋ ਚੁੱਕੀ, ਅਜੱਪਾ ਜਾਪ ਦੇ ਇਹ ਤਰੀਕੇ ਜੁੱਤੀਆਂ ਚੱਲਦੀਆਂ। ਸੋ ਇਸ ਅਵਸਥਾ ਦੇ ਵਿੱਚ ਪਹਿਲੇ ਨਾਲੋਂ ਕਾਫ਼ੀ ਜ਼ਿਆਦਾ ਮਨ ਦੀ ਇਕਾਗਰਤਾ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿੱਥੇ 6 ਕਾਨੇ ਸੀ ਉੱਥੇ 9 ਕਾਨੇ ਬਿਰਤੀ ਦੀ ਇਕਾਗਰਤਾ ਹੁੰਦੀ। ਸਵਯੋਂ ਉਸਦੇ ਇਹੋ ਜਿਹਾ ਅਭਿਆਸ ਕੀਤਾ ਨੂੰ ਕਰਦੇ 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 ਬਿਰਤੀ ਜ਼ਿਆਦਾ ਟਕਾ ਗਈ, ਜ਼ਿਆਦਾ ਸੁੱਖ ਸ਼ਾਂਤੀ ਵੱਧਦੀ ਚਲੀ ਗਈ। ਫਿਰ ਪ੍ਰਾਰਥਨਾ ਕੀਤੀ ਗਈ, ਮੈਂ ਹੋਰ ਕਿਰਪਾ ਕਰੋ, ਉਸ ਤੋਂ ਜ਼ਿਆਦਾ ਮਨ ਦੀ ਇਕਾਗਰਤਾ ਹੋਵੇ। ਫਿਰ ਗੁਰੂ ਜੀ ਨੇ ਕਿਹਾ, ਜਿਵੇਂ ਪ੍ਰਾਬਾਣੀ ਵਿੱਚ ਬਿਰਤੀ ਦੀ ਇਕਾਗਰਤਾ ਕੀਤੀ ਜਾਂਦੀ ਹੈ, ਉੱਥੇ ਵਿਆਸ ਕੀਤਾ ਜਾਂਦਾ, ਵਿਆਸ ਉੱਥੇ ਪ੍ਰਤੱਖ ਹੋਏਗੀ ਹੈ। ਜਿਵੇਂ ਹੁਣ ਉਸ ਥਾਂ ਤੋਂ ਆਪਣੀ ਸੁਰਤ ਨੂੰ ਤਾਹਾਂ ਹੁਣ ਦੋਨਾਂ ਅੱਖਾਂ ਅਤੇ ਨੱਕ ਦੇ ਮਧ ਵਿੱਚ ਜਿੱਥੇ ਦੀ ਜੜ ਹੈ ਉੱਥੇ ਲੈ ਜਾਓ, ਉੱਥੇ ਬਿਰਤੀ ਟਿਕਾ ਕੇ ਵਿਆਸ ਕਰੋ। 9 ਦਰਵਾਜ਼ੇ ਕਾਇਆ ਕੋਟ ਹੈ, 10ਵਾਂ ਗੁਪਤ ਰੱਖੀਜੇ। ਰੁਕਨਦੀਨ ਕਾਜ਼ੀ ਜਦੋਂ ਗੁਰੂ ਬਾਬਾ ਜੀ ਅਰਬ ਦੇਸ਼ ਵਿੱਚ ਗਏ ਹਨ, ਉਸ ਮੌਕੇ ਰੁਕਨਦੀਨ ਕਾਜ਼ੀ ਨੇ ਗੁਰੂ ਬਾਬਾ ਜੀ ਨੂੰ, ਗੁਰੂ ਨਾਨਕ ਦੇਵ ਮਹਾਰਾਜ ਨੂੰ ਪੁੱਛਿਆ ਸੀ, ਰਾਵਣ ਕਰੀਮ ਦੇ ਰਹਿਣ ਦਾ ਜੋ ਮਹੱਲ ਹੈ ਉਹ ਕਿਹੋ ਜਿਹਾ, ਉਹਦੇ ਕਿਤਨੇ ਦਰਵਾਜ਼ੇ ਹਨ ਅਤੇ ਉਹਦੇ ਕਿਤਨੇ ਕਿੰਗਰੇ ਹਨ, ਇਹ ਕਿਰਪਾ ਕਰਕੇ ਦੱਸੋ। ਸੋ ਇਹ ਬਚਨ ਸੁਣ ਕੇ ਗੁਰੂ ਜੀ ਨੇ ਫਰਮਾਇਆ ਸੀ, ਐ ਰੁਕਨਦੀਨ, ਜਿਸ ਮਹੱਲ ਵਿੱਚ ਖੁਦਾਵੰਦ ਕਰੀਮ ਵਸਦਾ ਹੈ ਉਸ ਮਹੱਲ ਦੇ 9 ਦਰਵਾਜ਼ੇ ਹਨ ਅਤੇ 52 ਕਿੰਗਰੇ ਹਨ। ਉਸਦੇ ਅੰਦਰ ਉਸਦਾ ਤਖ਼ਤ ਹੈ, ਜਿਸ ਤਖ਼ਤ ਦੇ ਉੱਪਰ ਬਿਰਾਜਮਾਨ ਹੈ, ਉਸ ਤਖ਼ਤ ਦੀ ਤਾਰੀਫ ਕੀਤੀ ਨਹੀਂ ਜਾਂਦੀ, ਇਨਸਾਨੀ ਜ਼ਬਾਨ ਕਰਨ ਤੋਂ ਅਸਮਰੱਥ ਹੈ। ਜਿਹੜਾ ਉੱਥੇ ਪਹੁੰਚਦਾ ਉਹੀ ਉਸ ਨੂੰ ਜਾਣਦਾ, ਉਸਨੂੰ ਦੇਖਦਾ ਹੈ, ਉਸਦਾ ਆਨੰਦ ਅਨੁਭਵ ਕਰਦਾ ਹੈ। ਸਹੀਓ ਉਹ ਕਿਹੜਾ ਸਰੀਰ ਰੂਪੀ ਇੱਕ ਮਹੱਲ ਹੈ, ਜਿਸ ਦੇ 9 ਦਰਵਾਜ਼ੇ, 9 ਗੋਲਕਾਂ, 2 ਅੱਖਾਂ, 2 ਕੰਨ, 2 ਨਾਸਕਾਂ ਆਦਿ 9 ਦਰਵਾਜ਼ੇ ਹਨ। ਇਹ ਇਸ ਮਹੱਲ ਦੇ 52 ਕਿੰਗਰੇ, 52 ਕਿੰਗਰੇ ਕਿਹੜੇ, 32 ਦੰਦ ਹਨ ਔਰ 20 ਨਹੁੰ ਹਨ, 10 ਹੱਥਾਂ ਦੇ ਨਹੁੰ, 10 ਪੈਰਾਂ ਦੇ, ਇਹ ਮਾਨੋ ਕਿੰਗਰੇ ਹਨ ਇਸ ਮਹੱਲ ਦੇ। ਇਹਦੇ ਅੰਦਰ ਉਸ ਖੁਦਾਵੰਦ ਕਰੀਮ ਦਾ ਤਖ਼ਤ ਹੈ, 10ਵੇਂ ਦੁਆਰ ਦੇ ਵਿੱਚ ਉਸਦਾ ਤਖ਼ਤ ਹੈ, 9 ਦਰਵਾਜ਼ੇ ਕਾਇਆ ਕੋਟ ਹੈ, 10ਵਾਂ ਗੁਪਤ ਰਖੀਜੈ, ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀਜੈ, ਅਨਹਦ ਵਾਜੇ ਤੁਨ ਵੱਜਦੇ ਗੁਰ ਸ਼ਬਦ ਸੁਣੀਜੈ, ਸਿੱਧ ਘਟ ਅੰਦਰ ਚਾਨਣਾ ਕਰ ਭਗਤ ਮਿਲੀਜੈ, ਸਭੇ ਇੱਕੋ ਵਸ ਦਾ ਜਿਨ ਚਿੰਨ ਚਾਹੀ, ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਮੈਂ। ਇਉਂ ਇਸ ਤਰਫ ਨੂੰ ਜਦੋਂ ਸੁਰਤ ਜਾਂਦੀ ਹੈ, ਇਸ ਤੋਂ ਪੂਰਾ ਮੱਥੇ ਵਿੱਚ ਬਿਰਤੀ ਨੂੰ ਰੋਕਣਾ, ਜਿੱਥੇ ਦੋਵੇਂ ਅੱਖਾਂ ਅਤੇ ਨੱਕ ਦੀ ਜੜ ਹੈ ਇੱਥੇ ਬਿਰਤੀ ਨੂੰ ਰੋਕਣਾ। ਉਸ ਥਾਂ ਦੇ ਕਈ ਨਾਂ ਰੱਖੇ ਨੇ, ਮੁਕਤਾ ਸਵੇਦਾ ਕਹਿੰਦਾ ਹੈ, ਤੀਸਰਾ ਤਿਲ ਕਹਿੰਦਾ ਹੈ, ਉਸਨੂੰ ਆਗਿਆ ਚੱਕਰ ਵੀ ਕਿਹਾ ਜਾਂਦਾ, ਪ੍ਰਾਣਾਯਾਮੀ ਇਸ ਨੂੰ ਆਗਿਆ ਚੱਕਰ ਦੱਸਦੇ ਨੇ, ਇਸਦਾ ਨਾਂ ਇੱਕ ਇੱਕ ਚੀਜ਼ ਦੇ ਕਿੰਨੇ ਕਿੰਨੇ ਨਾਂ ਰੱਖੇ ਹੁੰਦੇ ਹੈ, ਚੀਜ਼ ਹੋਈ ਹੁੰਦੀ ਹੈ, ਨਾਂ ਅਲੱਗ ਅਲੱਗ ਹੁੰਦੇ। ਇੱਥੇ ਬਿਰਤੀ ਜਦੋਂ ਰੋਕ ਕੇ ਅਭਿਆਸ ਕੀਤਾ ਜਾਂਦਾ ਹੈ, ਖੇਡਿਆਂ ਚੱਕਰਾਂ ਦੇ ਵਿੱਚ ਜਿੱਥੇ ਬਿਰਤੀ ਟਿਕਦੀ ਹੈ ਉੱਥੇ ਇਕਾਗਰਤਾ ਹੈ, ਸੁੱਖ ਹੈ, ਸ਼ਾਂਤੀ ਹੈ, ਲੇਕਿਨ ਉੱਥੇ ਰੋਸ਼ਨੀ ਅਤੇ ਅਨਹਦ ਨਹੀਂ। ਇੱਥੇ ਉੱਪਰਲੇ ਮੰਜ਼ਲਾਂ ਵਿੱਚ ਇਸਨੂੰ ਇਹ ਵਸਤੂ ਵੀ ਪ੍ਰਾਪਤ ਹੁੰਦੀ ਹੈ, ਰੋਸ਼ਨੀ ਔਰ ਅਨਹਦ, 5 ਕਿਸਮ ਅਨਹਦ ਹੁੰਦਾ ਹੈ, ਰੋਸ਼ਨੀ ਵੱਧਦੀ ਵੱਧਦੀ ਬਹੁਤ ਜ਼ਿਆਦਾ ਬੜੀ, ਪਹਿਲੇ ਥੋੜ੍ਹੀ ਜਿਹੀ ਹੁੰਦੀ, ਜਿਵੇਂ ਕਿਸੇ ਘਰ ਦੇ ਵਿੱਚ ਛੋਟਾ ਜਿਹਾ ਦੀਵਾ ਮਚਦਾ ਹੋਵੇ, ਉਸ ਤੋਂ ਬਾਅਦ ਤਾਰੇ ਜਿੰਨੀ ਰੋਸ਼ਨੀ, ਤਾਰਾ ਚੜਿਆ ਲੰਮਾ, ਉਸ ਤੋਂ ਬਾਅਦ ਫਿਰ ਚੰਦਰਮਾ ਜਿੰਨੀ ਰੋਸ਼ਨੀ, ਫਿਰ ਸੂਰਜ ਜਿੰਨੀ ਹੋ ਗਿਆ, ਸੂਰਜ ਇਤਿਹਾਸ ਵੱਧਦਾ ਚੱਲਦਾ ਜਾਂਦਾ ਪਿਆ। ਉਸ ਤੋਂ ਰੋਸ਼ਨੀ ਗਰਮ ਨਹੀਂ, ਤੇਜ਼ ਨਹੀਂ, ਠੰਡੀ ਹੈ, ਉਹਦੇ ਵਿੱਚ ਸ਼ਾਂਤੀ ਹੈ, ਠੰਡ ਹੈ। ਸੋ ਇਤਿਹਾਸ ਗੁਰੂ ਜੀ ਨੇ ਫਿਰ ਮਾਤਾ ਜੀ ਤੁਹਾਨੂੰ ਦੱਸਿਆ ਵੀ ਤੁਸੀਂ ਆਪਣੀ ਸੁਰਤ ਨੂੰ ਹੁਣ ਬਜਾਇਆ ਪਰਾ ਬਾਣੀ ਦੇ ਮੱਥੇ ਵਿੱਚ ਰੋਕ ਕੇ ਅਭਿਆਸ ਕਰਨਾ ਸ਼ੁਰੂ ਕਰੋ, ਉੱਥੇ ਬਿਰਤੀ ਟਿਕਾਇਆ ਕਰੋ, ਬਿਰਤੀ ਜੋਹੀ ਹੈ ਜਿਵੇਂ ਹੇਠਾਂ ਬਿਰਤੀ ਚੁਕਾ ਕੇ ਅਭਿਆਸ ਕਰਦੇ ਉਸੀ ਤਰ੍ਹਾਂ ਉੱਥੇ ਸੁਰਤੀ ਨੂੰ ਜੋੜ ਲਓ। ਇਸੀ ਤਰ੍ਹਾਂ ਕੀਤਾ ਕੁਛ ਦੇਰ ਦੇ ਅਭਿਆਸ ਨਾਲ ਬਿਰਤੀ ਅੱਗੇ ਨੂੰ ਵੀ ਜ਼ਿਆਦਾ ਇਕਾਗਰਤਾ ਵਿੱਚ ਗਈ, ਰੋਸ਼ਨੀ ਔਰ ਅਨੰਦ ਪ੍ਰਗਟ ਹੋ ਗਏ, ਜ਼ਿਆਦਾ ਟਕਾ ਹੋਇਆ। ਇਸੀ ਤਰ੍ਹਾਂ ਕਾਫ਼ੀ ਦੇਰ 'ਤੇ ਅਭਿਆਸ ਕੀਤਾ, ਫਿਰ ਆ ਕੇ ਪ੍ਰਾਰਥਨਾ ਕੀਤੀ, ਗਰੀਬ ਨਾਲ ਹੋਰ ਕਿਰਪਾ ਕਰੋ, ਕੁਛ ਜ਼ਿਆਦਾ ਮਨ ਟਿਕੇ, ਇੱਧਰ ਵੀ ਜ਼ਿਆਦਾ ਸ਼ਾਂਤੀ ਆਵੇ, ਯਾਨੀ ਰੁਪਏ 'ਚ 16 ਨੇ ਮਨ ਟਿਕਣ ਲੱਗ ਜਾਏ ਤਾਂ ਆਨੰਦ। ਫਿਰ ਗੁਰੂ ਜੀ ਨੇ ਕਿਹਾ ਥੋੜ੍ਹੀ ਬਿਰਤੀ ਸਥਾਨ ਹੋਰ ਲਿਜਾਓ, ਇਸ ਥਾਂ ਤੋਂ ਤ੍ਰਿਪਤੀ ਸਥਾਨ, ਉਹਦੇ ਵਿੱਚ ਬਿਰਤੀ ਟਿਕਾਓ, ਉੱਥੇ ਜ਼ਿਆਦਾ ਮਨ ਟਿਕਦਾ ਹੈ, ਉਸ ਤੋਂ ਅੱਗੇ 10ਵੇਂ ਦੁਆਰ ਬਿਰਤੀ ਲਿਜਾਓ। ਇਉਂ ਕਾਫ਼ੀ ਦੇਰ ਦੇ ਅਭਿਆਸ ਨਾਲ ਮਨ ਟਿਕਣਗੇ। ਇੱਕ ਦਿਨ ਦਾ ਜ਼ਿਕਰ, ਇੱਕ ਦਿਨ ਬੈਠਿਆਂ ਬਿਠਾਇਆ ਸਵੇਰੇ ਇਸ਼ਨਾਨ ਕਰਕੇ ਜੋ ਬੈਠੇ, ਬਿਰਤੀ ਟਿਕਾ ਕੇ ਸੁਰਤ ਜਿੱਥੇ ਅੱਗੇ ਟਿਕਦੀ ਸੀ ਟਿਕਾਈ, ਅੱਜ ਕੁਛ ਹੋਰ ਫੁਰਨੇ ਉੱਠਣੇ ਸ਼ੁਰੂ ਹੋ ਗਏ ਮਾਤਾ ਨੂੰ। ਕੀ ਫੁਰਨੇ ਉੱਠਦੇ ਹਨ? ਅਨੰਦਪੁਰ ਸਾਹਿਬ ਚਾਰ ਸਫੇਰੇ ਦੁਸ਼ਮਣਾਂ ਦਾ ਘਿਰਿਆ ਆ, ਲੱਖਾਂ ਫੌਜਾਂ ਬੈਠੀਆਂ ਔਰੰਗਜ਼ੇਬ ਦੀਆਂ ਔਰ ਪਹਾੜੀ ਰਾਜਿਆਂ ਦੀਆਂ, ਖਾਲਸਾ ਯੁੱਧ ਕਰਦਾ ਹੈ, ਸ਼ਹੀਦ ਹੋ ਰਹੇ ਹਨ। ਸੋ ਫਿਰ ਚਾਰੇ ਦੋ ਸਾਹਿਬਜ਼ਾਦੇ ਜੰਗ ਚਮਕੌਰ ਵੀ ਸ਼ਹੀਦ ਹੁੰਦੇ ਦੇਖੇ, ਦੋ ਨੀਆਂ ਵੀ ਚਿਣੇ ਜਾਂਦੇ ਦੇਖੇ, ਅਤੇ ਮਾਤਾ ਗੁਜਰੀ ਬੁਰਜ ਤੋਂ ਗਿਰ ਕੇ ਸ਼ਹੀਦ ਹੁੰਦੇ ਦੇਖੇ, ਇਤਿਹਾਸ ਸਾਰਾ ਪਰਿਵਾਰ ਖੇਰੂ ਫੇਰੂ ਹੁੰਦਾ ਦੇਖਿਆ, ਇਹੋ ਜਿਹੇ ਫੁਰਨੇ ਉੱਠੇ ਸ਼ੁਰੂ। ਘਬਰਾ ਕੇ ਉੱਠ ਖੜੇ, ਟਹਿਲ ਕੇ ਇੱਕ ਪਾਠ ਕਰ ਲਿਆ ਜੱਫੀ ਸਾਹਿਬ ਦਾ, ਫਿਰ ਬੈਠ ਕੇ ਚੌਂਕੜਾ ਲਗਾ ਕੇ ਬੈਠੇ, ਫਿਰ ਇਹੀ ਫੁਰਨੇ, ਫਿਰ ਉੱਠ ਕੇ ਘਬਰਾ ਕੇ ਵੀ ਕਿਹੋ ਜਿਹੇ ਫੁਰਨੇ ਮਨ ਉਠਾਉਂਦਾ ਹੈ ਅੱਜ। ਫਿਰ ਇੱਕ ਵਾਰ ਜਪ ਸਾਹਿਬ ਦਾ ਕੀਤਾ, ਫਿਰ ਬੈਠ ਗਏ, ਤੀਜੀ ਦਫ਼ਾ ਫਿਰ ਇਹੀ ਫੁਰਨਾ ਆਇਆ। ਫਿਰ ਘਬਰਾ ਕੇ ਉਦਾਸ ਹੋ ਕੇ ਗੁਰੂ ਜੀ ਦੇ ਚਰਣਾਂ ਵਿੱਚ ਪਹੁੰਚੇ, ਪ੍ਰਾਰਥਨਾ ਕੀਤੀ ਗਰੀਬ ਨੂੰ, ਆ ਇਹੋ ਜਿਹੇ ਫੁਰਨੇ ਅੱਜ ਮਨ ਉਠਾਉਂਦਾ, ਪਤਾ ਨਹੀਂ ਕੀ ਗੱਲ ਹੈ, ਅੱਗੇ ਬੜਾ ਸੋਹਣਾ ਮਨ ਟਿਕਦਾ ਸੀ, ਕੋਈ ਫੁਰਨਾ ਨਹੀਂ ਸੀ, ਇੱਕ ਰਸ ਬਿਰਤੀ ਤੇਲ ਧਾਰਾਵਤ ਲੱਗੀ ਰਹਿੰਦੀ ਸੀ ਸ਼ਬਦ ਨਾਲ, ਅੱਜ ਸਮਝ ਨਹੀਂ ਆਉਂਦੀ ਮਨ ਹਜੇ ਫੁਰਨੇ ਕਿਉਂ ਉਠਾਉਂਦਾ ਹੈ। ਇਹ ਵਚਨ ਸੁਣ ਕੇ ਗੁਰੂ ਜੀ ਮੁਸਕਰਾਏ, ਕਹਿਣਗੇ ਮਨ ਫੁਰਨੇ ਨਹੀਂ ਉਠਾਉਂਦਾ, ਅੱਜ ਤੇਰੀ ਸੁਰਤ ਉੱਥੇ ਪਹੁੰਚੀ ਜਿੱਥੇ ਯੋਗੀ ਜਿਨ੍ਹਾਂ ਨੂੰ ਗਮਤਾ ਅੰਤਰਜਾਮਤਾ ਪ੍ਰਾਪਤ ਹੁੰਦੀ। ਇਹ ਕੀ ਗੱਲ, ਜੋ ਕੁਛ ਮੈਨੂੰ ਨਜ਼ਰ ਆਇਆ ਤਾਂ ਇਹਦਾ ਮਤਲਬ ਇਹ ਕੁਛ ਹੋਣ ਵਾਲਾ ਹੈ? ਗੁਰੂ ਜੀ ਕਹਿਣ, ਹਾਂ ਇਹ ਗੁਰੂ ਘਰ ਨਾਲ ਐਸੇ ਐਵੇਂ ਬੀਤਣ ਵਾਲੀ ਹੈ, ਤਾਂ ਬੜਾ ਭਿਆਨਕ ਦ੍ਰਿਸ਼ ਹੈ ਗਰੀਬ ਨਿਵਾਜ। ਅਸ ਕਹਿਣ ਲੱਗੇ ਐਸੇ ਹੀ ਹੋਣੇ, ਆਪ ਸਮਰੱਥ ਹੋ, ਹਰ ਤਰੀਕੇ ਸਿਰ ਕਿਰਪਾ ਕਰੋ ਮਹਾਰਾਜ, ਇਹੋ ਜਿਹਾ ਭਿਆਨਕ ਦ੍ਰਿਸ਼ ਨੂੰ ਤਾਂ ਟਾਲਣਾ ਚਾਹੀਦਾ। ਗੁਰੂ ਜੀ ਕਹਿੰਦੇ ਟਾਲਣਾ, ਸਾਡੇ ਬਜ਼ੁਰਗਾਂ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਤਾਂ ਤੱਤੀਆਂ ਤਵੀਆਂ 'ਤੇ ਬਹਿ ਕੇ ਭਾਣਾ ਮੰਨਣਾ ਦੱਸਿਆ ਹੈ, ਤੱਤੀਆਂ ਤਵੀਆਂ 'ਤੇ ਬੈਠੇ ਹੋਏ ਸ਼ਬਦ ਦਾ ਉੱਚੀ ਉਚਾਰਨ ਕੀਤਾ ਜੀ,
ਮਿੱਠਾ ਲੱਗਦਾ ਗੁਰੂ ਜੀ ਤੇਰਾ ਭਾਣਾ।
ਨਾਮ ਹਿਰਦੇ ਨਿਤ ਪਿਆਈ ਸੰਗੀ ਸਾਥੀ ਸਗਲ ਤਰਾਈ ਗੁਰੂ ਮੇਰੇ ਸੰਗ ਸਦਾ ਹਰ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਸਭ ਕੀ ਇਹ ਸਿਖਾਇਆ ਪਾਣੀ ਵਿੱਚ ਰਜ਼ਾ ਵਿੱਚ ਹੁਕਮ ਵਿੱਚ ਖੁਸ਼ ਰਹਿਣਾ ਦੋ ਗੱਲਾਂ ਹਨ ਇਨਸਾਨ ਚਾਹੁੰਦਾ ਹੈ ਜੋ ਕੁਛ ਮੈਂ ਚਾਹਾਂ ਉਹੀ ਹੋਈ ਚੱਲੇ ਹਰ ਇੱਕ ਇਨਸਾਨ ਦੀ ਇੱਛਾ ਹੈ ਜੋ ਕੁਛ ਮੈਂ ਚਾਹਾਂ ਉਹੀ ਹੋਈ ਚੱਲੇ ਜਾਂ ਤਾਂ ਇਉਂ ਇਹ ਸੁਖੀ ਰਹੇ ਜਾਂ ਜੋ ਕੁਛ ਹੋ ਰਿਹਾ ਹੈ ਉਹਦੇ ਨਾਲ ਆਪਣੇ ਮਨ ਨੂੰ ਇਉਂ ਸੁਰ ਕਰ ਦੇਵੇ ਜਿਵੇਂ ਬਾਜੇ ਨਾਲ ਆਵਾਜ਼ ਸੁਰ ਹੋ ਜਾਇਆ ਕਰਦੀ ਇਹਨੇ ਰਜ਼ਾ ਵਿੱਚ ਖੁਸ਼ ਰਹੇ ਦੋਨਾਂ ਗੱਲਾਂ ਵਿੱਚ ਇੱਕ ਗੱਲ ਇਹਨੂੰ ਮੰਨਣੀ ਪਏਗੀ ਤਾਂ ਜਾ ਕੇ ਸੁੱਖ ਦੀ ਪ੍ਰਾਪਤੀ ਹੈ ਇਹ ਪਰ ਸੋਚ ਕੇ ਦੇਖੋ ਇਹ ਤਾਂ ਕਦੇ ਹੋ ਹੀ ਨਹੀਂ ਸਕਦੀ ਹਰ ਇੱਕ ਦੀ ਇੱਛਾ ਪੂਰੀ ਹੋਈ ਸਾਰੇ ਇੱਛਾ ਪੂਰੀ ਹੋਈ ਇਹ ਕੈਸੇ ਹੋ ਸਕਦਾ ਹੈ ਇਸ ਕਰਕੇ ਇਹ ਤਾਂ ਹੋ ਨਹੀਂ ਸੀ ਤਾਂ ਤੇ ਦੂਸਰੀ ਗੱਲ ਜਿਹੜੀ ਹੈ ਭਾਣੇ ਵਿੱਚ ਰਜ਼ਾ ਵਿੱਚ ਖੜਨਾ ਇਹ ਸਾਨੂੰ ਸਿੱਖਿਆ ਦਿੱਤੀ ਹੈ ਗੁਰੂ ਜੀ ਨੇ ਜਦੋਂ ਇਹ ਗੱਲ ਮਾਤਾ ਜੀ ਨੂੰ ਗੁਰੂ ਦਸ਼ਮੇਸ਼ ਜੀ ਨੇ ਕਹੀ ਤੇ ਉਸ ਮੌਕੇ ਕਹਿੰਦੇ ਫਿਰ ਮਹਾਰਾਜ ਤਾਂ ਤੁਹਾਡਾ ਖਿਆਲ ਹੈ ਵੀ ਜੋ ਕੁਛ ਮੈਨੂੰ ਨਜ਼ਰ ਆਇਆ ਇਹ ਭਵਿੱਖ ਦਿੱਸੀ ਹੈ ਭਵਿੱਖ ਵਿੱਚ ਜੋ ਗੁਰੂ ਕਰਦੇ ਨਾਲ ਹੋਣੇ ਹਾਂ ਕਹਿਣ ਕਿਸੇ ਤਰ੍ਹਾਂ ਹੋਣਾ ਮਿਟਣ ਵਾਸਤੇ ਤਾਂ ਗੁਰੂ ਜੀ ਨੇ ਸਾਨੂੰ ਪਾਣੀ ਵਿੱਚ ਰਜ਼ਾ ਵਿੱਚ ਖੜਨ ਵਾਸਤੇ ਹੁਕਮ ਕੀਤਾ ਹੈ ਇਹ ਤਾਂ ਬੜਾ ਮੁਸ਼ਕਲ ਦ੍ਰਿਸ਼ ਹੈ ਮਿੱਥ ਤਾਂ ਦੇਖੇ ਨਹੀਂ ਜਾਣਾ ਗੁਰੂ ਜੀ ਕਹਿਣ ਲੱਗੇ ਹੋਣਾ ਤਾਂ ਐਵੇਂ ਹੈ ਜੋ ਕੁਛ ਹੋਣਾ ਹੈ ਕਿ ਆਉਣ ਵਾਲਾ ਹੀ ਸਮਾਂ ਸਿਰ ਤੇ ਆਇਆ ਖੜਾ ਨੇੜੇ ਹੀ ਆਇਆ ਖੜਾ ਪਰ ਅਗਰ ਤੁਸੀਂ ਨਹੀਂ ਦੇਖ ਸਕਦੇ ਸਰੀਰ ਨੂੰ ਛੱਡ ਜਾਓ ਹੋਰ ਕੀ ਇਹੀ ਉਪਾਅ ਹੈ ਇੰਨੀ ਜ਼ਿਆਦਾ ਹੋਰ ਕੋਈ ਉਪਾਅ ਕਿਰਪਾ ਕਰੋ ਗੁਰੂ ਜੀ ਨੇ ਥੋੜ੍ਹੀ ਸੁਰਤ ਨੂੰ ਉੱਪਰ ਖਿੱਚਣ ਵਾਸਤੇ ਹੁਕਮ ਕੀਤਾ ਕੁਛ ਦਿਨ ਫਿਰ ਅਭਿਆਸ ਕੀਤਾ ਅੱਜ ਅੰਮ੍ਰਿਤ ਵੇਲੇ ਇਸ਼ਨਾਨ ਆਦਿ ਕਰਕੇ ਬੈਠੇ ਨਿੱਤ ਦੇ ਥਾਂ ਸੁਰਤ ਨੂੰ ਟਿਕਾ ਕੇ ਅਭਿਆਸ ਕਰਦੇ ਸਨ ਅੱਜ ਸਰੀਰ ਨੂੰ ਇਉਂ ਤਿਆਗ ਜਾਂਦੇ ਹਨ ਮਾਤਾ ਜੀ ਜਿਵੇਂ ਸੱਪ ਕੰਜ ਤਿਆਗ ਜਾਂਦਾ ਹਾਥੀ ਫੁੱਲਾਂ ਦੀ ਮਾਲਾ ਲਾਉਣ ਵੇਲੇ ਕੋਈ ਦੁੱਖ ਨਹੀਂ ਮਹਿਸੂਸ ਕਰਦਾ ਸਵਯੋਂ ਸਰੀਰ ਛੱਡ ਜਾਂਦੇ ਹਨ ਜਿਹੜੀ ਸੇਵਾਦਾਰ ਹਜ਼ੂਰੀ ਵਿੱਚ ਦਾਸੀ ਰਹੇ ਉਸਨੂੰ ਪਤਾ ਲੱਗਿਆ ਉਸਨੇ ਬਾਹਰ ਸੇਵਕ ਨੂੰ ਜਾ ਕੇ ਅਰਜ਼ ਕੀਤੀ ਵੀ ਗੁਰੂ ਜੀ ਦੇ ਚਰਨਾਂ ਵਿੱਚ ਪ੍ਰਾਰਥਨਾ ਕਰਦਿਆਂ ਮਾਤਾ ਜੀ ਸਰੀਰ ਛੱਡ ਗਏ ਪਹੁੰਚੇ ਅਸਾ ਜੀ ਦੀ ਵਾਰ ਦਾ ਕੀਰਤਨ ਹੋ ਚੁੱਕਾ ਉਹ ਸਿੱਖ ਨੇ ਕੁਛ ਅੱਖਾਂ ਵਿੱਚੋਂ ਇੰਜੂ ਕੇਰਦੇ ਆਇਆ ਪ੍ਰਾਰਥਨਾ ਕੀਤੀ ਗਰੀਬ ਮਾਤਾ ਜੀ ਨੂੰ ਪੰਜ ਭੂਤ ਵਿਚੋਲਾ ਤਿਆਗ ਗਏ ਫਿਰ ਕਹਿਣਗੇ ਅੱਖਾਂ ਚੋਂ ਇੰਜੂ ਛੱਡਣੇ ਸ਼ੁਰੂ ਕੀਤੇ ਦਾ ਕੀ ਮਤਲਬ ਉਸ ਮੌਕੇ ਕਹਿੰਦੇ ਸੰਤ ਮੂਹੇ ਕਿਆ ਰੋਈਏ ਜੋ ਆਪਣੇ ਗ੍ਰਹਿ ਰੋਵੋ ਸਾਕ ਬੱਪੜੇ ਚ ਹੱਟੋ ਹੱਟ ਬਕਾਰ ਹਾਂ ਜਿਸਨੇ ਆਪਣੇ ਘਰ ਜਾਣਾ ਹੈ ਜਿੱਥੋਂ ਆਇਆ ਸੀ ਉੱਥੇ ਉਸ ਘਰ ਵਿੱਚ ਪਹੁੰਚਣਾ ਸਤਖੰਡ ਅਹੰਕਾਰ ਦੇ ਦੇਸ਼ ਵਿੱਚ ਉਹਦੇ ਵਾਸਤੇ ਕਿਉਂ ਉਹਦੇ ਵਾਸਤੇ ਤਾਂ ਖੁਸ਼ੀ ਕਰਨੀ ਚਾਹੀਦੀ ਹੈ ਰੋਣਾ ਤਾਂ ਉਹਨਾਂ ਵਾਸਤੇ ਚਾਹੀਦਾ ਜਿਹਨਾਂ ਨੂੰ ਪਤਾ ਨਹੀਂ ਕਿਹੜੀ 84 ਵਿੱਚ ਛੇਟੇ ਖਾਂਦੇ ਫਿਰਨਾ ਉਹਨਾਂ ਵਾਸਤੇ ਰੋਣਾ ਬਣਦਾ ਇਹਨਾਂ ਵਾਸਤੇ ਤਾਂ ਰੋਣਾ ਨਹੀਂ ਬਣਦਾ ਸੰਤ ਜੋ ਆਪਣੇ ਗ੍ਰਹਿ ਜਾਏ ਦਰਅਸਲ ਸਭ ਦਾ ਆਪਣਾ ਘਰ ਕਿਹੜਾ ਹੈ ਹਮ ਵਾਸੀ ਉਸ ਦੇਸ਼ ਕੇ ਜਾਂ ਪਾਰ ਬੰਮ ਕਾ ਖੇਲ ਦੀਵਾ ਬਲੇ ਅਗਮ ਕਾ ਬਿਨ ਬਾਤੀ ਬਿਨ ਖੇਲ ਸਭ ਦਾ ਦੇਸ਼ ਇੱਕੋ ਹੀ ਹੈ ਜਿਤਨੇ ਦੇ ਤਾਰੀ ਇੱਕੋ ਦੇਸ਼ ਹੈ, ਉਸ ਦੇਸ਼ ਤੋਂ ਵਿਛੜ ਕੇ ਆ ਗਏ। ਕੋਈ ਆਪਣੇ ਘਰ ਨੂੰ ਛੱਡ ਕੇ ਇੱਧਰ ਉੱਧਰ ਠੇਡੇ ਖਾਂਦਾ ਫਿਰੇ, ਇਹ ਹਾਲਤ ਦੁਨੀਆਂ ਦੀ। ਜਿਨ੍ਹਾਂ ਨੇ ਫਿਰ ਆਪਣੇ ਦੇਸ਼ ਨੂੰ ਜਾਣ ਦਾ ਰਸਤਾ ਫੜ ਲਿਆ ਵਾਹਿਗੁਰੂ ਦੀ ਭਗਤੀ ਦਾ ਮਾਰਗ, ਹੌਲੀ 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 ਆਪਣੇ ਘਰ ਪਹੁੰਚ ਜਾਣਗੇ। ਜਿਹੜੇ ਉਸ ਘਰ ਵਿੱਚ ਜਿਉਂਦੇ ਪਹੁੰਚਣ ਲੱਗ ਪਏ, ਉਸ ਸਰੀਰ ਨੂੰ ਛੱਡੇ ਤੇ ਵੀ ਪਹੁੰਚਣ ਲੱਗ ਜਾਣਗੇ, ਸੌਖਾ ਹੋ ਜਾਏਗਾ। ਸੋ ਗੁਰੂ ਜੀ ਕਹਿੰਦੇ ਨੇ ਉਹ ਆਪਣੇ ਘਰ ਗਏ, ਜਿੱਥੋਂ ਆਏ ਤੇ ਫਿਰ ਆਪਣੇ ਘਰ ਨੂੰ ਚਲੇ ਗਏ। ਉਹਨਾਂ ਵਾਸਤੇ ਰੋਣਾ ਨਹੀਂ ਬਲਕਿ ਖੁਸ਼ੀ ਕਰਨੀ ਬਣਦੀ ਹੈ। ਰੋਣਾ ਤਾਂ ਉਹਨਾਂ ਲੋਕਾਂ ਵਾਸਤੇ ਬਣਦਾ ਹੈ ਜਿਹੜੇ ਲਕਸ਼ਵਾਸੀ ਜੂਨ ਦੇ ਠੇਡੇ ਖਾਣਗੇ। ਪਤਾ ਨਹੀਂ ਕਈ ਨਿਸ਼ਿਧ ਜੂਨੀਆਂ ਦੇ ਵਿੱਚ ਫਿਰਨਗੇ, ਸੱਪ ਚੂਹੇ ਹਾਥੀ ਘੋੜੇ ਉੱਠ ਬੈਲ ਖੋਤੇ ਗਧੇ ਇਹੀਆਂ ਜੂਨੀਆਂ ਵਿੱਚ ਫਿਰਨਗੇ, ਉਹਨਾਂ ਵਾਸਤੇ ਰੋਣਾ ਬਣਦਾ ਹੈ। ਉਹ ਕੌਣ ਹੁੰਦੇ ਹਨ? ਜਿਹੜੇ ਨਗੂਰੇ ਪੁਰਸ਼ ਵਾਹਿਗੁਰੂ ਦੀ ਭਗਤੀ ਤੋਂ ਛੂਹਣ ਹੁੰਦੇ ਹਨ। ਗੁਰਮੰਤਰਹੀਣ ਜੋ ਪ੍ਰਾਣੀ ਤ੍ਰਿਗੰਤ ਜਨਮ ਕ੍ਰਿਸ਼ਨ ਹੈ, ਸ਼ੁਕਰੈ ਕੁਕਰੈ ਕਰਦੈ ਸਤਮੈ ਕਰਦੈ ਤੁਲਕਦੈ। ਗੁਰਮੰਤਰ ਤੋਂ ਹੀਣਾ ਜਿਹੜਾ ਪ੍ਰਾਣੀ ਨਗੂਰਾ ਪੁਰਸ਼ ਹੈ, ਉਹਦੇ ਜਨਮ ਨੂੰ ਧਿਕਾਰ ਹੈ, ਉਸਨੂੰ ਮਨੁੱਖਾਂ ਦੇ ਵੀ ਨਹੀਂ ਅੱਗੇ ਵਾਸਤੇ ਮਿਲਦੀ ਹੁੰਦੀ। ਉਸਨੂੰ ਕਈ ਵਿੱਚ ਜੂਨੀਆਂ ਮਿਲਦੀਆਂ ਹਨ, ਸੂਰਾਂ ਦੀਆਂ, ਕਾਵਾਂ ਦੀਆਂ, ਖੋਤਿਆਂ ਦੀਆਂ, ਗਧਿਆਂ ਦੀਆਂ, ਇਹੀਆਂ ਜੂਨੀਆਂ ਮਿਲਦੀਆਂ ਹਨ, ਉੱਥੇ ਦੁੱਖ ਪਾਉਂਦਾ। ਤਾਂ ਤੇ ਜਿਹੜੇ ਆਪਣੇ ਘਰ ਨੂੰ ਜਾਣ ਦੇ ਰਸਤੇ ਪੈ ਗਏ ਹਨ, ਸਤਸੰਗਤ ਕਰਦੇ ਨੇ, ਵਾਹਿਗੁਰੂ ਦੀ ਭਗਤੀ ਕਰਦੇ ਨੇ, ਸਿਮਰਨ ਦੇ ਮਾਰਗ ਵਿੱਚ ਪੈ ਗਏ, ਉਹ ਹੌਲੀ 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 ਕਦੇ ਤਾਂ ਆਪਣੇ ਘਰ ਪਹੁੰਚ ਹੀ ਜਾਣਗੇ, ਦੇਰ ਛੇਤੀ ਨਹੀਂ ਤਾਂ ਦੇਰ ਵਿੱਚ ਪਹੁੰਚ ਜਾਣਗੇ। ਜਿੰਨਾ ਜਲਦੀ ਕੋਈ ਪਿੰਡਾਂ ਨਵੇੜੂ ਉਨਾ ਜਲਦੀ ਪਹੁੰਚ ਜੂਗਾ। ਇਉਂ ਕਰਕੇ ਦੱਸਦੇ ਵੀ ਮਾਤਾ ਜੀ ਸਰੀਰ ਛੱਡ ਗਏ। ਉਸ ਮੌਕੇ ਸੰਗਤ ਵਿੱਚ ਕਈ ਪ੍ਰੇਮੀਆਂ ਨੇ ਪੁੱਛਿਆ, ਗਰੀਬ ਮਹਾਰਾਜ ਕੈਸੇ ਸਰੀਰ ਛੱਡਿਆ ਮਾਤਾ ਨੇ? ਗੁਰੂ ਜੀ ਕਹਿਣ ਲੱਗੇ ਉਹਨਾਂ ਅਭਿਆਸ ਕੀਤਾ ਜੁੱਤੀ ਨਾਲ, ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਵਿੱਚ, ਅਤੇ ਜੋ ਗੁਰੂ ਜੀ ਦਾ ਮਾਰਗ ਹੈ ਮੁੱਖ ਭੋਗ ਦੋਨਾਂ ਅਵਸਥਾ ਦਾ ਮਾਰਗ ਹੈ, ਸੋ ਇਸ ਕਰਕੇ ਉਸ ਜੁਗਤੀ ਦੁਆਰਾ ਅਭਿਆਸ ਕੀਤਾ, ਆਪਣੇ ਘਰ ਪਹੁੰਚ ਗਏ।
ਮੁਕਤ ਜੁਗਤ ਦਰ ਖੋਲਾ ਧੰਨ ਗੁਰੂ
ਦਸਵੇਂ ਭਾਗ। ਮਨ ਤੋਂ ਮੰਗਲ ਹੋ ਰਿਹਾ ਨਿਕਸ਼ਿਆ ਕਿਉਂ ਕਰ ਜਾ, ਕਬੀਰ ਐਸਾ ਸਤਿਗੁਰ ਜੇ ਮਿਲੇ ਉੱਠਾ ਕਰੇ ਫਸਾਓ, ਮੁਕਤ ਦੁਆਰਾ ਮੋਕਲਾ ਸਹਿਜੇ ਆਵਲ ਜਾ। ਜਿੱਥੇ ਪਹੁੰਚਣਾ ਉਹ ਰਸਤਾ ਇਤਨਾ ਬਰੀਕ ਹੈ ਜਿਵੇਂ ਰਾਈ ਦਾ ਦਾਣਾ, ਉਦੋਂ ਵੀ ਦਸਵਾਂ ਹਿੱਸਾ ਬਰੀਕ ਹੈ। ਉੱਥੋਂ ਦੀ ਸੁਰਤ ਨੇ ਲੰਘਣਾ, ਪਰ ਸੁਰਤ ਹੋ ਚੁੱਕੀ ਹੈ ਹਾਥੀ ਵੱਤ, ਸੰਕਲਪ ਵਿਕਲਪ ਕਰਕੇ ਹਾਥੀ ਵੱਤ ਅਸਥੂਲ ਹੋ ਚੁੱਕੀ ਹੋਈ ਹੈ, ਇਹ ਕਿਵੇਂ ਉੱਥੋਂ ਦੀ ਲੰਘ ਸਕੇ? ਅਤੇ ਦੱਸਦੇ ਹਨ ਗੁਰੂ ਮਿਹਰ ਕਰੇ, ਖੁਸ਼ ਹੋ ਕੇ ਉਹ ਤਰੀਕਾ ਢੰਗ ਸਾਨੂੰ ਦੱਸੇ ਜਿਸ ਕਰਕੇ ਮਨ ਸੂਖਮ ਬਰੀਕ ਹੋ ਜਾਂਦਾ ਹੈ, ਤਾਂ ਉੱਥੇ ਪਹੁੰਚਣਾ ਸੌਖਾ ਹੋ ਜਾਂਦਾ ਹੈ। ਵਾਰੀ ਵੰਜਾਂ ਕੋਲੀ ਵੰਜਾਂ, ਤੂੰ ਪਰਬਤ ਮੇਰਾ ਓਲਾ ਨਾਮ, بلبل جائیں لک لک وریا جیم پر پردہ کھولا آرام مٹے اندھارے تجے بکارے ٹھاکر سے من مانا اور جی پانی صحیح نکانی سفل جنم پروانا صحیح مولی پارا تولی مکت جگت در کھولا کون نانک ہونے پا ہوئی سو پر میرا کھولا آئیوں ہولی ہولی اس مارگ تے چلدے چلدے سمرن دا مارگ ہے ساتھ سنگھ دے گرو جی نے سمرن دی تھیوری سمرن دی جگتی جڑی ہے پہلے سمیاں دے نالوں پرانیام پاتے نالوں جو بڑے مشکل سن ہیں ان تو ہٹا کے سوکھا مارگ دسیا جس دے آخرے اپنے نج گھر جتوں مڑ کے اے دنیا دیا لک چوراسی جون دے ٹھڈے کھا چکا ہے منکھا دے وچار الٹ کے اتھے پہنچنا ہے اتھے پہنچ کے بسرام ہے پورن سکھ ہے اتنے پہنچاؤ واسطے سانو گرو بابا جی نے یہ جگتی یہ ڈنگ یہ طریقہ یہ میتھڈ دسیا کہتے آؤ اس تو بنا شانت نہیں ہے کدے گرو جی فرماؤندے ہیں دو حصوں کا بنیا روح ہے ایک جسم ہے جسم کچھ دیر واسطے ہے جنم تو لے کے مرن دے دوران درمیان درمیان یہ جسم کی آیو کسی کی تھوڑی ہے کسی کی کچھ زیادہ ہے پر اے کلجوں کے زمانے بھی سو تو زیادہ تو خیال ہی نہ کوئی کرے سو یوں کر کے اس دوران دے وچ شریر نے سدا نہیں رہنا شریر ان پانی تو نہیں لے سکتا کیونکہ پرانا دے آترے پرانا نو خوراک ملتی ان پانی دی سو اس دی رکشا واسطے کچھ نہ کچھ انسان نو بھی کرتب ہے ہر کار کچھ نہ کچھ کرنا نوکری چاکری کھیتی پتی ونج وپار کچھ بھی پامے کرتا ہے یہ ویوہارک فرض ہے پر جڑا انسان سب کچھ یہی من بیٹھا بھی میرا یہی کچھ ہے دنیا میں آ کے دل زیادہ کچھ نہیں وہ تو 100% غلطی تے پوری پل ہے وہ سوئم کر کے دوسرا حصہ ہے روح روح ساڈا اپنا آپا ہے اسی روح ہاں اسی جسم نہیں روح دی خوراک ہے بھجن اور ستسنگ جیڑا اپنی روح دی خوراک نو چھوڑ بیٹھا صرف جسم تک ہی محدود من لے اپنے آپ نو غلطی کر کے جسم ہی منتا ہے وہ دے واسطے تے پھر ایویں دسیا بار بار جم بار بار مر جم کے بےانت دکھ تکلیفاں پا اور بےانت کشٹ چل اتنی بلکہ نشد جونیاں بھی کریں چل اے دسیا ہوا تے اپنا دوئیں فرض انسان نو ادا کرنے چاہیے ہیں اپنا وہار کار بھی کرے لیکن پرمارتھک فرض ہے جڑا روح دی خوراک ہے بھجن اور ستسنگ اے تو بنا اے انسان ہی نہیں کہا سکتا اس تو بنا اس کا درجہ حیوانہ بھی چیز ہے ਅਤੇ ਆਹ ਦੋਵੇਂ ਫਰਜ਼ ਅਦਾ ਕਰਦੇ ਹੋਏ ਆਪਣੇ ਜਿਹੜਾ ਮਾਨੁਖ ਤਨ ਦਾ ਜ਼ਿਆਦਾ ਜ਼ਰੂਰੀ ਫਰਜ਼ ਹੈ, ਜਿਹੜਾ ਲਾਜ਼ਮੀ ਫਰਜ਼ ਹੈ ਅਸਲ ਵਾਹਿਗੁਰੂ ਦੀ ਭਗਤੀ ਕਰਕੇ ਮਿਲ ਸਾਧ ਸੰਗਤ ਭਜ ਕੇਵਲ ਨਾਮ, ਇਸ ਨੂੰ ਹਰਗਿਜ਼ ਨਹੀਂ ਭੁਲਾਉਣਾ ਚਾਹੀਦਾ, ਨਹੀਂ ਛੱਡਣਾ ਚਾਹੀਦਾ। ਜਿੰਨਾ ਜ਼ਿਆਦਾ ਇਸ 'ਤੇ ਅਮਲ ਹੋਵੇ ਉਨਾ ਜ਼ਿਆਦਾ ਇਸ ਸੁੱਖ ਔਰ ਸ਼ਾਂਤੀ ਕਰਕੇ ਮਖਬੂਰ ਰਹਿਣ ਲੱਗ ਜਾਏਗਾ। ਅਤੇ ਇਸਨੂੰ ਚਾਹੀਦਾ ਹੈ, ਹੌਲੀ ਹੌਲੀ ਜੁੱਤੀਆਂ ਹਨ, ਤਰੀਕੇ ਹਨ, ਇਨਸਾਨ ਕੰਮ ਕਾਰ ਕਰਦੇ ਵੀ ਸਿਮਰਨ ਕਰ ਸਕੇਗਾ। ਗੁਰੂ ਜੀ ਦਾ ਮਾਰਗ ਤਾਂ ਇਹੋ ਜਿਹਾ, ਕੰਮ ਕਾਰ ਕਰਦੇ ਵੀ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਪ੍ਰਾਣਾਯਾਮ ਆਦਿ ਜਿਹੜੇ ਹਨ ਉਹ ਇਕਾਂਤ ਦੇ ਮੁਥਾਜ ਹਨ। ਲੇਕਿਨ ਸਿਮਰਨ ਇੱਕ ਇਹੋ ਜਿਹਾ ਮਾਰਗ ਹੈ, ਇਸ ਨੂੰ ਜਿਵੇਂ ਦਾ ਹਲਵਾਂ ਦਾ ਵੀ ਕਰ ਸਕਦਾ ਹੈ, ਦੁਕਾਨਦਾਰ ਦੁਕਾਨ 'ਤੇ ਬੈਠਾ ਵੀ ਕਰ ਸਕਦਾ ਹੈ, ਆਪਣਾ ਤੁਰਿਆ ਜਾਂਦਾ ਵੀ ਕਰ ਸਕਦਾ ਹੈ, ਲੇਟਿਆ ਵੀ ਕਰ ਸਕਦਾ ਹੈ, ਬੈਠਾ ਵੀ ਕਰ ਸਕਦਾ। ਇਹੋ ਜਿਹਾ ਮਾਰਗ ਇੱਕ ਐਸਾ ਰਸਤਾ ਹੈ, ਪਰ ਇਸਨੂੰ ਜ਼ਰਾ ਸਮਝ ਆ ਕੇ ਥੋੜ੍ਹੀ ਜਿਹੀ ਵੀ ਪ੍ਰੈਕਟਿਸ ਹੋ ਜਾਣੀ ਚਾਹੀਦੀ ਹੈ, ਫਿਰ ਬੜਾ ਸੌਖਾ ਹੈ। ਹਰ ਵਕਤ ਇਸ ਦੇ ਨਾਲ ਆਪਣੇ ਚਿੱਤ ਨੂੰ ਸ਼ਾਂਤ ਰੱਖ ਸਕਦਾ ਹੈ, ਉਸ ਆਨੰਦ ਦੇ ਸਾਗਰ ਸ਼ਾਂਤੀ ਦੇ ਸੋਮੇ ਵਹਿਰੂ ਦੇ ਨਾਲ ਇਸ ਸੁਰਤ ਦੀ ਇਸ ਮਨ ਦੀ ਅਟੈਚਮੈਂਟ ਬਣੀ ਰਹਿੰਦੀ ਇਸਦੇ ਨਾਲ। ਅਤੇ ਆਓ ਆਪਣੇ ਦੋਨਾਂ ਫਰਜ਼ਾਂ ਨੂੰ ਮੁੱਖ ਰੱਖਣਾ ਚਾਹੀਦਾ ਹੈ, ਵਿਵਹਾਰਕ ਔਰ ਪਰਮਾਰਥਕ। ਅਤੇ ਵਿਹਾਰ ਨਾ ਕਰੇ ਇਨਸਾਨ ਫਿਰ ਕਰ ਮਾਰਗ ਦੇ ਕੰਮ ਦਾ ਰਹਿੰਦਾ, ਮਾਤਾ ਨੂੰ ਘਰ ਛੱਡਣਾ ਪੈਂਦਾ, ਉਹਨਾਂ ਨੂੰ ਘਰ ਛੱਡ ਕੇ ਸਾਰਾ ਜ਼ੋਰ ਉੱਧਰ ਲਗਾਉਣਾ ਪੈਂਦਾ ਭਜਨ ਬੰਦਗੀ ਵੱਲ। ਜੇ ਗ੍ਰਸਥ ਵਿੱਚ ਰਹਿਣਾ ਤਾਂ ਦੋਵੇਂ ਗੱਲਾਂ ਕਰਨੀਆਂ ਬਣਦੀਆਂ ਹਨ, ਵਿਵਹਾਰ ਕਰ ਵੀ ਕਰੋ ਕਿਸੇ ਨੂੰ ਕੁਛ ਜੋ ਕੁਛ ਕਰਦੇ ਹੋ, ਲੇਕਿਨ ਪਰਮਾਰਥਕ ਫਰਜ਼ ਨੂੰ ਤਾਂ ਕਦੇ ਵੀ ਨਾ ਭੁਲਾਉਣਾ ਚਾਹੀਦਾ। ਇਸ ਕਰਕੇ ਆਓ ਸੁੱਖ ਸ਼ਾਂਤੀ ਵਾਸਤੇ, ਸੁੱਖ ਨਾਲ ਜ਼ਿੰਦਗੀ ਬਤੀਤ ਕਰਨ ਵਾਸਤੇ ਇੱਕ ਉਪਾਅ ਇਹ ਹੈ, ਖੁਦ ਮਹਿਸੂਸ ਕਰਦੇ ਹੋ ਦੇਖੋ ਨਾ ਸੰਗਤ ਵਿੱਚ ਬੈਠ ਕੇ ਉਹ ਜਿਹੜੇ ਵਿਹਾਰਾਂ ਕਾਰਾਂ ਵਿੱਚ ਸਾਨੂੰ ਵਿਹਾਰਾਂ ਕਾਰਾਂ ਦੇ ਰਾਗ ਦੁਆਸ਼ ਅਤ੍ਰਿਪਤੀ ਜਿਹਨਾਂ ਦਾ ਫਲ ਹੈ, ਉਹਨਾਂ ਅਸਰ ਮਨ ਦੇ ਉੱਪਰ ਹੋਣ ਕਰਕੇ ਮਨ ਅਸ਼ਾਂਤ ਦੁਖੀ ਔਰ ਕਲਪਨਾ 'ਚ ਪੈ ਜਾਂਦਾ ਹੈ। ਜਦੋਂ ਆਉਂਦਾ ਹੈ ਗੁਰੂ ਬਾਬਾ ਜੀ ਦੀ ਸ਼ਰਨ ਵਿੱਚ, ਬਾਣੀ ਦੇ ਵਿੱਚ ਬਿਰਤੀ ਲੱਗਦੀ ਹੈ, ਟਿਕਦੀ ਹੈ, ਸ਼ਾਂਤੀ ਸੁਖਦਾਨ ਕਰਦਾ ਹੈ, ਸਿਆਣੇ ਪੁਰਸ਼ ਇਸ ਗੱਲ ਨੂੰ ਮਹਿਸੂਸ ਕਰਦੇ ਹਨ, ਸਮਝਦੇ। ਇਸੀ ਅਵਸਥਾ ਨੂੰ ਅੱਠੇ ਪੈਰ ਕਿਉਂ ਨਾ ਬਰਕਰਾਰ ਰੱਖਿਆ ਜਾਵੇ, ਹਾਂਜੀ, ਯਾਨੀ ਕੰਮ ਕਾਰ ਦੇ ਦੌਰਾਨ ਵਿੱਚ ਵੀ, ਕੁਛ ਇਕਾਂਤ ਬੈਠ ਕੇ ਵੀ, ਕੁਛ ਸਤਸੰਗ ਵਿੱਚ ਵੀ, ਆਪਣੇ ਸਮੇਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੁੱਖ ਔਰ ਸ਼ਾਂਤਮਈ ਕਿਉਂ ਨਾ ਬਣਾਇਆ ਜਾਵੇ, ਅਤੇ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹ ਹੁਣ ਸਮੇਂ ਨੂੰ ਜ਼ਿਆਦਾ ਨਾ ਮਿਲਣ ਦਾ ਹੋਇਆ ਇੱਥੇ ਸੰਕੋਚ ਕਰਦੇ, ਕਿਉਂਕਿ ਕੱਲ੍ਹ ਸਵੇਰੇ ਅਖੰਡ ਪਾਠ ਯੂਨੀਵਰਸਿਟੀ ਵਿੱਚ ਰੱਖਿਆ ਜਾ ਰਿਹਾ ਹੈ। ਖਿਆਲ ਹੈ ਐਤਕੀ ਉੱਥੇ ਭੋਰੇ ਵੱਲ ਜਿਹੜਾ ਨਵਾਂ ਗਰਾਜ ਬਣਾਇਆ ਨਾ, ਉੱਥੇ ਪਾਠ ਰੱਖਿਆ ਜਾਵੇ। ਸੋ 9 ਵਜੇ ਪਾਠ ਆਰੰਭ ਹੋਣਾ ਹੈ, ਉਸ ਤੋਂ ਪਹਿਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋਏਗਾ, 6:30 ਵਜੇ ਤੋਂ 9 ਵਜੇ ਤੱਕ ਆਸਾ ਜੀ ਦੀ ਵਾਰ ਦਾ ਕੀਰਤਨ ਹੋਏਗਾ, 9 ਵਜੇ ਅਖੰਡ ਪਾਠ ਦਾ ਪ੍ਰਾਰੰਭ ਹੋ ਜਾਏਗਾ। ਇਹ ਹੈ ਅੱਜ ਤਾਂ ਦੀਵਾਨ ਦਾ ਸਮਝੋ ਹੋ ਹੀ ਚੁੱਕਿਆ, ਕੱਲ੍ਹ ਦਾ ਹੈ ਅਤੇ ਪਰਸੋਂ ਦਾ, 3 ਦੀਵਾਨ ਨੇ ਸਾਰੇ, ਬਾਕੀ 4 ਨੂੰ ਤਾਂ ਸਾਡੀ ਵਾਪਸੀ ਹੈ। ਇਸ ਵਾਸਤੇ ਸਵੇਰੇ ਜਿਹੜੇ ਪ੍ਰੇਮੀ ਪਹੁੰਚ ਸਕਣ, ਲਾਭ ਉਠਾਉਣ ਦੀ ਕੋਸ਼ਿਸ਼ ਕਰਨ, ਕਿਉਂਕਿ ਕੀਰਤਨ ਜਿਹੜਾ ਹੈ ਤੁਹਾਡੇ ਸੰਗਤਾਂ ਵਾਸਤੇ ਕੀਤਾ ਜਾਂਦਾ ਹੁੰਦਾ ਹੈ। ਇਸ ਵਾਸਤੇ ਹੁਣ ਗੁਰੂ ਸੋਤਰ ਵਿੱਚ ਬੋਲੋ, ਉਸ ਤੋਂ ਬਾਅਦ ਅਰਦਾਸ ਹੋਵੇ।
ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ
ਵਿੱਚ ਮਨ ਹੋ ਕੇ ਜੁੜੋ
ਤੂੰ ਠਾਕਰੇ